ਦਾ ਜੱਦੀ ਜਦਨ ਸੀ। ਹਮਾਸ ਨੇ ਬੰਦਕ ਤੇ ਇਜ਼ਰਾਈਲ ਨੇ ਫਲਸਤੀਨੀ ਕੈਦੀ ਐਤਵਾਰ ਸੁਖਤ ਲੰਮੀ ਉਡੀਕ ਤੋਂ ਬਾਅਦ ਰਿਹਾ ਕੀਤੇ। ਇਸ ਤੋਂ ਬਾਅਦ ਬੰਦਕਾਂ ਨੂੰ ਛੱਡਣ ਵਾਲੇ ਟਕਰਾਅ ਪੈਦਾ ਹੋ ਗਿਆ ਸੀ। ਹਮਾਸ ਨੇ ਸ਼ਨੀਵਾਰ ਸ਼ਾਮ ਨੂੰ ਦੋਸ਼ ਲਗਾਇਆ ਕਿ ਇਜ਼ਰਾਈਲ ਸਮਝੌਤੇ ਨੂੰ ਤੋੜ ਰਿਹਾ। ਦੱਸਣਯੋਗ ਹੈ ਕਿ ਹਮਾਸ ਨੇ ਕਰੀਬ 240 ਲੋਕਾਂ ਨੂੰ 7 ਅਕਤੂਬਰ ਤੋਂ ਬੰਦਕ ਬਣਾਇਆ ਹੋਇਆ। ਇਸੇ ਦੌਰਾਨ ਹਮਾਸ ਨੇ ਅੱਜ ਕਿਹਾ ਕਿ ਉਨ੍ਹਾਂ ਦਾ ਇਕ ਚੋਟੀ ਦਾ ਕਮਾਂਡਰ ਅਹਿਮਦ ਅਲ ਗੰਦੂਰ ਇਜ਼ਰਾਈਲ ਦੇ ਨਾਲ ਜੰਗ ਵਿਚ ਮਾਰਿਆ ਗਿਆ। ਹਾਲਾਂਕਿ ਉਨ੍ਹਾਂ ਦੀ ਮੌਤ ਦਾ ਸਮਾਂ ਜਾਂ ਸਥਾਨ ਨਹੀਂ ਦਸਿਆ। ਇਸੇ ਦੌਰਾਨ ਹਮਾਸ ਨੇ ਅੱਜ 17 ਹੋਰ ਬੰਦਕ ਰਿਹਾ ਕੀਤੇ, ਜਿਨ੍ਹਾਂ ਵਿਚੋਂ 14 ਇਜ਼ਰਾਈਲੀ ਨੇ। ਸੇਰਾ ਲਿਓਨ ਦੇ ਰਾਸ਼ਟਰਪਤੀ ਜੂਲੀਅਸ ਮਾਡਾ ਬਾਇਓ ਨੇ ਪੱਛਮੀ ਅਫਰੀਕੀ ਦੇਸ਼ ਦੀ ਰਾਜਧਾਨੀ ਵਿਚ ਫੌਜੀ ਬੈਰਕਾਂ ਦੇ ਉਤੇ ਬੰਦੂਕਧਾਰੀਆਂ ਦੇ ਹਮਲੇ ਤੋਂ ਬਾਅਦ ਐਤਵਾਰ ਨੂੰ ਦੇਸ਼ ਵਿਆਪੀ ਕਰਫਿਊ ਦਾ ਐਲਾਨ ਕਰ ਦਿੱਤਾ, ਜਿਸ ਕਾਰਨ ਖੇਤਰ ਚ ਤਖਤਾ ਪਲਟ ਅਤੇ ਵਿਵਸਥਾ ਦੇ ਟੁੱਟਣ ਦਾ ਡਰ ਪੈਦਾ ਹੋ ਗਿਐ। ਅਣਪਛਾਤੇ ਬੰਦੂਕਧਾਰੀਆਂ ਨੇ ਰਾਜਧਾਨੀ ਫ੍ਰਿਟਾਊਨ ਦੇ ਵਿਚ ਬੈਰਕਾਂ ਦੇ ਅੰਦਰ ਇਕ ਫੌਜੀ ਸ਼ਸਤਰਖਾਨੇ ਤੇ ਤੜਕੇ ਹਮਲਾ ਕੀਤਾ। ਬਾਇਓ ਨੇ ਐਕਸ ਤੇ ਪੋਸਟ ਕੀਤੇ ਇਕ ਬਿਆਨ ਚ ਕਿਹਾ ਕਿ ਸੁਰੱਖਿਆ ਬਲਾਂ ਦੇ ਵੱਲੋਂ ਹਮਲਾਵਰਾਂ ਨੂੰ ਭਜਾ ਦਿੱਤਾ ਗਿਆ ਤੇ ਸ਼ਾਂਤੀ ਬਹਾਲ ਕੀਤੀ ਗਈ ਐ। ਆਇਰਲੈਂਡ ਦੇ ਲੇਖਕ ਪੌਲ ਲਿੰਚ ਨੂੰ ਲੰਡਨ ਦੇ ਵਿਚ ਹੋਏ ਸਮਾਗਮ ਵਿਚ ਉਨ੍ਹਾਂ ਦੇ ਨੋਵਲ ਪ੍ਰੋਫਿਟ ਸੌਗ ਦੇ ਲਈ ਬੁੱਕਰ ਪੁਰਸਕਾਰ 2023 ਨਾਲ ਸਨਮਾਨਿਤ ਕੀਤਾ ਗਿਐ। ਲਿੰਚ ਨੇ ਲੰਡਨ ਸਿਰ ਭਾਰਤੀ ਮੂਲ ਦੀ ਲੇਖਿਕਾ ਚੇਤਨਾ ਮਾਰੂ ਦੇ ਪਹਿਲੇ ਨਾਵਲ ਵੈਸਟਰਨ ਲੇਨ ਨੂੰ ਹਰਾ ਕੇ ਪੁਰਸਕਾਰ ਜਿੱਤਿਆ। ਲਿੰਚ ਨੇ ਪੈਗੰਬਰ ਗੀਤ ਵਿਚ ਤਾਨਾਸ਼ਾਹੀ ਦੀ ਪਕੜ ਵਿਚ ਆਇਰਲੈਂਡ ਦੀ ਤਸਵੀਰ ਪੇਸ਼ ਕੀਤੀ ਹੈ। ਇਹ ਨਾਵਲ ਪਰਿਵਾਰ ਦੀ ਕਹਾਣੀ ਦੱਸਦਾ ਹੈ ਜੋ ਭਿਆਨਕ ਨਵੀਂ ਦੁਨੀਆਂ ਨਾਲ ਜੂਝ ਰਿਹਾ, ਜਿਸ ਵਿਚ ਲੋਕਤੰਤਰੀ ਮਾਪਦੰਡ ਲੋਪ ਹੋਣੇ ਸ਼ੁਰੂ ਹੋ ਜਾਂਦੇ ਨੇ। ਲਿੰਚ ਇਹ ਪੁਰਸਕਾਰ ਜਿੱਤਣ ਵਾਲੀ 5ਵੀਂ ਆਇਰਿਸ਼ ਲੇਖਕ ਬਣ ਗਏ ਨੇ। ਭਾਰਤ ਦੇ ਮੁੰਬਈ ਦੇ ਵਿਚ ਅਗਰੀਪਾੜਾ ਥਾਣੇ ਨੇੜੇ 21 ਮੰਜ਼ਿਲਾ ਰਿਹਾਇਸ਼ ਇਮਾਰਤ ਵਿਚ ਸਵੇਰੇ ਅੱਗ ਲੱਗ ਗਈ। ਹਾਦਸੇ ਵਿਚ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਵੱਖ ਵੱਖ ਮੰਜ਼ਿਲਾਂ ਤੇ ਬੈਠੇ ਜ਼ਿਆਦਾਤਰ ਲੋਕਾਂ ਨੂੰ ਪੌੜੀਆਂ ਰਾਹੀਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਮੁੰਬਈ ਸੈਂਟਰਲ ਇਲਾਕੇ ਦੇ ਵਿਚ ਅਗਨੀਪਾੜਾ ਥਾਣੇ ਨੇੜੇ ਜਹਾਂਗੀਰ ਬੋਮਰ ਬਹਿਰਾਮ ਮਾਰਗ ਤੇ ਸਥਿਤ ਇਮਾਰਤ ਵਿਚ ਸਵੇਰੇ 8:07 ਤੇ ਅੱਗ ਲੱਗ ਗਈ। ਇਹ ਅੱਗ 5ਵੀਂ ਤੋਂ 7ਵੀਂ ਮੰਜ਼ਿਲ ਤੱਕ ਬਿਜਲੀ ਦੀਆਂ ਤਾਰਾਂ ਉਪਕਰਨਾਂ ਤੱਕ ਸੀਮਿਤ ਸੀ। ਗੁਜਰਾਤ ਦੇ ਵੱਖ ਵੱਖ ਹਿੱਸਿਆਂ ਵਿਚ ਬੇਮੌਸਮੀ ਬਾਰਿਸ਼ ਦੇ ਦੌਰਾਨ ਬਿਜਲੀ ਡਿੱਗਣ ਦੇ ਨਾਲ 20 ਵਿਅਕਤੀਆਂ ਦੀ ਮੌਤ ਹੋ ਗਈ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗੁਜਰਾਤ ਦੇ ਵੱਖ ਵੱਖ ਸ਼ਹਿਰਾਂ ਚ ਖਰਾਬ ਮੌਸਮ ਤੇ ਬਿਜਲੀ ਡਿੱਗਣ ਦੇ ਕਾਰਨ ਹੋਈਆਂ ਮੌਤਾਂ ਤੇ ਦੁੱਖ ਪ੍ਰਗਟ ਕਰਦਿਆਂ ਹੋਇਆਂ ਸਥਾਨਕ ਪ੍ਰਸ਼ਾਸਨ ਰਾਹਤ ਕਾਰਜਾਂ ਵਿਚ ਲੱਗੇ ਹੋਏ ਨੇ। ਮੀਂਹ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਤੇ ਫਸਲਾਂ ਨੂੰ ਨੁਕਸਾਨ ਪਹੁੰਚਿਆ। ਰਾਜਕੋਟ ਦੇ ਕੁਝ ਹਿੱਸਿਆਂ ਵਿਚ ਗੜੇਮਾਰੀ ਹੋਈ ਹੈ। ਜੁਆਕਿਨ ਐਲ ਚੈਂਪੋ ਗੁਜ਼ਮਿਨ ਨਾਲ ਸਬੰਧਾਂ ਦੇ ਨਾਲ ਇਕ ਦੋਸ਼ੀ ਨਸ਼ਾ ਤਸਕਰ ਨੂੰ ਬੰਦੂਕ ਦੀ ਗੋਲੀ ਨਾਲ ਜ਼ਖਮੀ ਹਾਲਤ ਦੇ ਵਿਚ ਮ੍ਰਿਤਕ ਪਾਇਆ ਗਿਐ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਐਰੋ ਐਲ ਮਾਗੋ ਦੇ ਮੈਂਬਰ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਨੇ ਗੁਜ਼ਮੇਨ ਦੇ ਪੁੱਤਰ ਇਵਾਨ ਗੁਜ਼ਮੇਨ ਦੇ ਲਈ ਕੈਲੀਫੋਰਨੀਆ ਰਾਜ ਦੇ ਲਾਸ ਏਂਜਲਸ ਚ ਪ੍ਰਾਇਮਰੀ ਮੈਰਿਜੁਆਨਾ ਡੀਲਰ ਵਜੋਂ ਕੰਮ ਕੀਤਾ ਸੀ। ਲਾਸ ਏਂਜਲਸ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ ਐਸਕੋਬੋਡੋ ਗੁਇਲੋ ਦੀ ਐਂਜਲਸ ਜੂਨੀਅਰ ਦੇ ਨਾਲ ਇਕ ਉਦਯੋਗਿਕ ਪਾਰਕ ਵਿਚ ਉਨ੍ਹਾਂ ਨੂੰ ਮ੍ਰਿਤਕ ਪਾਇਆ ਗਿਆ ਸੀ ਤੇ ਇਕ ਤੀਜੇ ਵਿਅਕਤੀ ਨੂੰ ਗੈਰ ਜਾਨਲੇਵਾ ਸੱਟਾਂ ਦੇ ਨਾਲ ਹਸਪਤਾਲ ਲਿਜਾਇਆ ਗਿਆ। ਬੀਤੇ ਦਿਨੀ ਪੁਲਿਸ ਗੋਦਾਮ ਸ਼ਿਪਿੰਗ ਕੰਟੇਨਰ ਅਤੇ ਟਰੈਕਟਰ ਟ੍ਰੇਲਰ ਦੇ ਨਾਲ ਇਕ ਉਦਯੋਗਿਕ ਖੇਤਰ ਵਿਚ ਪਹੁੰਚੀ ਜਿੱਥੇ ਉਸਦਾ ਉਪਨਾਮ ਦਾ ਜਾਦੂਗਰ ਹੈ ਉਸਨੂੰ ਮ੍ਰਿਤਕ ਪਾਇਆ ਗਿਆ। ਉਸਨੂੰ 10,000 ਕਿਲੋਗ੍ਰਾਮ ਤੋਂ ਵੱਧ ਮਰਿਜੁਆਨਾ ਤੇ ਮਨੀ ਲਾਂਡਰਿੰਗ ਨੂੰ ਵੰਡਣ ਦੀ ਸਾਜਿਸ਼ ਰਚਨ ਦੇ ਲਈ ਸੰਘੀ ਜੇਲ੍ਹ ਵਿਚ ਲਗਭਗ 5 ਸਾਲ ਦੀ ਸਜ਼ਾ ਕੱਟਣ ਤੋਂ ਬਾਅਦ 2018 ਚ ਜੇਲ੍ਹ ਤੋਂ ਰਿਹਾ ਕੀਤਾ ਗਿਆ ਸੀ। ਭਾਰਤ ਦੇ ਮੱਧ ਪ੍ਰਦੇਸ਼ ਦੇ ਅਸ਼ੋਕਨਗਰ ਜ਼ਿਲ੍ਹੇ ਦੇ ਮੁੰਗਾਫਲੀ ਰੇਲਵੇ ਸਟੇਸ਼ਨ ਤੇ ਆਪਣੇ ਪਤੀ ਨਾਲ ਟ੍ਰੇਨ ਦਾ ਇੰਤਜ਼ਾਰ ਕਰ ਰਹੀ ਇਕ ਔਰਤ ਦੇ ਨਾਲ ਸਮੂਹਿਕ ਜ਼ਬਰ ਜਨਾਹ ਕੀਤਾ ਗਿਆ। ਚੰਦੇਰੀ ਥਾਣਾ ਖੇਤਰ ਦੇ ਦਿਹਾਤੀ ਇਲਾਕੇ ਦੀ ਰਹਿਣ ਵਾਲੀ 30 ਸਾਲਾ ਪੀੜਤਾ ਆਪਣੇ ਪਤੀ ਨਾਲ ਭੋਪਾਲ ਜੋਧਪੁਰ ਟ੍ਰੇਨ ਰਾਹੀਂ ਜੈਪੁਰ ਜਾਣ ਦੇ ਲਈ ਮੁੰਗਫਲੀ ਰੇਲਵੇ ਸਟੇਸ਼ਨ ਪਹੁੰਚੀ ਸੀ। ਟ੍ਰੇਨ ਨਿਕਲਣ ਦੇ ਕਾਰਨ ਪਤੀ ਪਤਨੀ ਸਟੇਸ਼ਨ ਦੇ ਪਲੇਟਫਾਰਮ ਤੇ ਅਗਲੀ ਟ੍ਰੇਨ ਦਾ ਇੰਤਜ਼ਾਰ ਕਰ ਰਹੇ ਸਨ ਤਾਂ 2 ਵਿਅਕਤੀ ਆਏ ਤੇ ਖੁਦ ਨੂੰ GRP ਕਰਮਚਾਰੀ ਦੱਸਦੇ ਹੋਏ ਔਰਤ ਤੇ ਉਸਦੇ ਪਤੀ ਤੋਂ ਪੁੱਛਗਿੱਛ ਕਰਨ ਲੱਗੇ। ਮੁਲਜ਼ਮਾਂ ਨੇ ਔਰਤ ਦੇ ਪਤੀ ਦੇ ਕੋਲੋਂ ਟਿਕਟ ਅਤੇ ਆਧਾਰ ਕਾਰਡ ਮੰਗਿਆ। ਇਸੇ ਦੌਰਾਨ ਇਕ ਵਿਅਕਤੀ ਨੇ ਔਰਤ ਦੇ ਪਤੀ ਨੂੰ ਕਿਹਾ ਕਿ ਤੁਹਾਡੇ ਕੋਲ ਟਿਕਟ ਨਹੀਂ ਹੈ, ਇਸ ਲਈ ਤੁਹਾਨੂੰ ਸਾਹਿਬ ਦਫ਼ਤਰ ਬੁਲਾ ਰਹੇ ਨੇ। ਇਹ ਕਹਿ ਕੇ ਉਹ ਪਤੀ ਨੂੰ ਲੈ ਕੇ ਇਕ ਪਾਸੇ ਚਲੇ ਗਏ ਤੇ ਦੂਜਾ ਵਿਅਕਤੀ ਉੱਥੇ ਖੜਾ ਰਿਹਾ। ਕੁਝ ਦੇਰ ਬਾਅਦ ਉਸ ਨੇ ਔਰਤ ਨੂੰ ਕਿਹਾ ਕਿ ਤੁਹਾਨੂੰ ਵੀ ਸਾਹਿਬ ਬੁਲਾ ਰਹੇ ਨੇ। ਇਸ ਤੋਂ ਬਾਅਦ ਔਰਤ ਨੂੰ ਸਟੇਸ਼ਨ ਦੇ ਪਿੱਛੇ ਚਾੜੀਆਂ ਵਿਚ ਲੈ ਗਏ ਤੇ ਔਰਤ ਦੇ ਨਾਲ ਜ਼ਬਰ ਜਨਾਹ ਕੀਤਾ ਗਿਆ। ਪੁਲਿਸ ਵੱਲੋਂ ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫੇਰ ਸੁਣ ਲਓ। ਕ੍ਰਿਸਟੋਫਰ ਲਕਸਨ ਨੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਸਭ ਨੂੰ ਦਿੱਤੀ ਵਧਾਈ। ਹਮਾਸ ਨੇ ਲੰਮੀ ਉਡੀਕ ਮਗਰੋਂ 17 ਬੰਦਕ ਕੀਤੇ ਰਿਹਾ। ਸੇਰਾ ਲਿਓਨ ਵਿਚ ਦੇਸ਼ ਵਿਆਪੀ ਕਰਫਿਊ ਦਾ ਐਲਾਨ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੇ ਦੋਸਤ SR ਠਾਕੁਰ ਨੂੰ ਹੁੰਦੇ ਹੋਏ ਇਜਾਜ਼ਤ, ਧੰਨਵਾਦ।
The views expressed on the preceding program may not necessarily be those of the owner or management of WTOR radio station.
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नैपनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नैपनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, बिकॉज वी केयर।
काश घर पैसे भेजना आसान ते सुखाला हुंदा। CIBC ग्लोबल मनी ट्रांसफर दे नाल विदेशां विच वसे तुहाडे प्यारे उसे दिन स्थानक मनी ग्राम केंद्रां तों कैश पिकअप कर सकदे हन, यानी कि ओ पैसा उसे दिन लै सकदे हन जिवें कि ए दिन अते ए दिन। जे तुसी प्यार दा सुनेहा भेजना होवे तां $0 CIBC ट्रांसफर फी राहीं अपने प्यारियां नूं उसे दिन कैश पिकअप सुविधा राहीं भेजो। वधेरी जानकारी लई CIBC.com/cashpickup ते जाओ। शर्तां अते CIBC फॉरन एक्सचेंज रेट्स लागू। CIBC, ambitions made real.
Good news for holiday season shoppers, Liza Cosmetic is back with huge discount on brand name product. Ji haan, zabardast brand name selection of perfumes, cosmetics, skincare brands, health beauty brands, fashion purses, designer sunglasses and chocolates. Up to 80% discount. Aapko aana hai 135 Commerce Valley Drive East in Markham. Sale sirf Friday, Saturday, Sunday aur Monday, November 18th to December 10th. For more information visit lizacosmetics.com.
लॉजी स्टेशन साइड हुन विकना शुरू हो गया है। मिल्टन डाउनटाउन विच तुहाडी वखरी रिहायश जेडी शुरू हुंदी है 487,990 डालरां च, ते GTA दा सब तों वधिया मुल्ले। ए दो टावरां आली इमारत सेंट्रल पोडियम थानी अंदरूनी ते बाहरली सहूलतां पेश करदी है। मिल्टन गो स्टेशन दे बिल्कुल नाल जुड़िया स्टेशन साइड मिल्टन फ्यूचर मोबिलिटी हब दा नींह पत्थर है, जेड़ा तुहानू आराम नाल तुहाडियां मंजिलां तक पहुंचाएगा। GTA दे उज्जवले भविष्य विच अज निवेश करो। स्टेशन साइट .ca ते रजिस्टर करो।
ਤੁਸੀਂ ਆਪਣਾ 2023 ਆਊਟਡੋਰ ਐਡਵੈਂਚਰ ਹੁਣ ਬ੍ਰੋਂਕੋ ਸਪੋਰਟਸ ਦੇ ਨਾਲ ਸਟਾਰਟ ਕਰ ਸਕਦੇ ਹੋ, ਔਰ ਸ਼ੁਰੂ ਕਰੋ ਆਪਣੀ ਵਾਈਲਡ ਰਾਈਡ ਸਟੈਂਡਰਡ 4x4 ਜਾਂ ਕਿ ਕਿਸੇ ਵੀ ਜਗ੍ਹਾ ਤੇ ਪਹੁੰਚਣ ਵਾਸਤੇ 7 ਗੋਲਡ ਮਾਡਲਸ ਦਾ ਆਨੰਦ ਲਓ। ਬਲੈਕ ਫ੍ਰਾਈਡੇ ਦੇ $4,250 ਦੇ ਰਿਬੇਟਸ ਵੀ ਲੈ ਸਕਦੇ ਹੋ 2023 ਦੇ ਬ੍ਰੋਂਕੋ ਸਪੋਰਟਸ ਮਾਡਲਸ ਦੇ ਨਾਲ ਨਵੰਬਰ 28 ਤੱਕ। ਜ਼ਿਆਦਾ ਜਾਣਕਾਰੀ ਵਾਸਤੇ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਨੂੰ ਵਿਜ਼ਿਟ ਕਰੋ ਜਾਂ ford2dealers.ca ਤੇ ਜਾ ਕੇ ਮਾਲੂਮਾਤ ਹਾਸਲ ਕਰੋ।
वहमो गुमान से दूर दूर, यकीन की हद के पास पास।
प्रॉपर्टीज रेजिडेंशियल और कमर्शियल, बाइंग और सेलिंग,
इन्वेस्टमेंट प्रॉपर्टीज या फिर कॉन्डोमिनियम्स इन द डाउनटाउन टोरंटो।
वी विल अरेंज योर मॉर्गेज,
आल्सो अ हाउस वार्मिंग गिफ्ट।
सर्विस इज आवर प्रायोरिटी,
कस्टमर सर्विस इज आवर प्राइड। प्लीज एक्सपीरियंस द डिफरेंस। आप घर खरीदना या घर को बेचना चाहते हैं, घर की इवेल्युएशन के लिए एक दफा कॉल कीजिए आरिफा मुजफ्फर 6478986245 8986245।
ब्रैम्पटन दे तमाम शहरियों नू खुला सद्दा। सिटी ऑफ ब्रैम्पटन अपने ब्रैम्पटन इच रहन वाले तमाम शहरियों नू कारोबारी लोकां ते ग्रुप्स नू खुला सद्दा दे रहा है कि ओ सामने आन ते अपनी राय आइडियाज देन ते सिटी दा साल 2024 दा बजट बेहतर बनान लई दसन। बजट दी तैयारी तरतीब ते होर सरमायाकारी बढ़ान लई सिटी टाउन हॉल मीटिंग्स ते वॉट स्पेसिफिक कॉफी चैट्स ते बिजनेस राउंड टेबल इच शामिल होकर अपना हिस्सा डालन। एदे बारे मजीद जानन लई विजिट www.brampton.ca/budget। अपनी कम्युनिटी दा सब तो वड्डा, वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747471।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773। ऑल स्टेट के साथ आप महफूज हाथों में हैं। टर्म्स एंड कंडीशन अप्लाई।
770 AM دی نشریات سنن تے حالات حاضرہ تو باخبر رہن دے واسطے نیوز انفارمیشن انالیسس الیکٹرک گڈیاں دے وچ ای آواز آفیشل ایپ یا ساڈی ویب سائٹ eawaz.com لوکل نمبر 6478724900
This is Radio 770 AM, the voice of community. News, current affairs, information, music and chit-chat. I am Ramanjit Singh Sidhu and you are listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
Good morning, everyone. You're listening to WTUR 770 AM, your trusted source for news and information. Here comes your host, Ramanjit Sidhu, with the current affairs.
The current affairs which today is our first welcome. I am Ramanjit Singh Sidhu. The program is a part of the Sikh Vicharkara, Sikh Lehar, Sikh Itihas, Sikh Virsa, and Sri Guru Nanak Dev Ji. Because today we are Prakash Purb, 554. ਸੋ ਇਸ ਮੁਤਲਕ ਗੱਲਬਾਤ ਕਰਨੀ ਸੀ ਤੇ ਮੈਂ ਬਿਲਕੁਲ ਅੱਜ ਸੁਭਾਵਕ ਕਿ ਪਿਛਲੇ ਹਫਤੇ ਤੋਂ ਟਰਾਈ ਕਰ ਰਿਹਾ ਸੀ ਮੈਂ ਸਿੱਖ ਵਿਰਸਾ ਮੈਗਜ਼ੀਨ ਕੈਲਗਰੀ ਤੋਂ ਛੱਪਦਾ ਜੀ ਉਹਦੇ ਐਡੀਟਰ ਸਾਹਿਬ ਨੇ ਹਰਚਰਨ ਸਿੰਘ ਪਰਹਾਰ ਸਾਹਿਬ ਤੇ 1996 ਤੋਂ ਇਹ ਰਸਾਲਾ ਕੱਢਦੇ ਆ ਰਹੇ ਨੇ ਮੈਗਜ਼ੀਨ ਔਰ ਉਹਨਾਂ ਨਾਲ ਮੇਰੀ ਗੱਲਬਾਤ ਹੋ ਰਹੀ ਸੀ ਉਹਨਾਂ ਨੇ ਬੜੇ ਅੱਛੇ ਲੇਖ ਕਈ ਵਿਸ਼ਿਆਂ ਦੇ ਉੱਤੇ ਲਿਖ ਕੇ ਮੈਨੂੰ ਵੀ ਭੇਜ ਦਿੰਦੇ ਨੇ ਉਹ ਗਰੁੱਪ ਚ ਤੇ ਜਦੋਂ ਮੈਂ ਪੜ੍ਹੇ ਤੇ ਮੈਨੂੰ ਲੱਗਿਆ ਕਿ ਇਹ ਬੜੀ ਦਲੇਰੀ ਨਾਲ ਲਿਖੇ ਨੇ ਔਰ ਸਮੇਂ ਦੀ ਗੱਲ ਨਬਜ਼ ਪਹਿਚਾਣੀ ਹੈ ਤੇ ਜ਼ਰੂਰ ਇਹਦੀ ਸਾਡੇ ਮਨ ਚ ਉੱਪਰ ਦੀ ਗੱਲ ਹੋਣੀ ਚਾਹੀਦੀ ਸੀ ਤੇ ਮੈਂ ਵੈਸੇ ਹੀ ਸੋਮਵਾਰ ਦਾ ਦਿਨ ਮੁਕਰਰ ਕੀਤਾ ਉਹਨਾਂ ਨੇ ਹਾਮੀ ਭਰੀ ਹਾਲਾਂਕਿ ਕੈਲਗਰੀ ਚ ਸਵੇਰ ਦੇ 6 ਵਜੇ ਹੁੰਦੇ ਆ ਸਾਡੇ ਨਾਲੋਂ ਟਾਈਮ ਦਾ ਫਰਕ 2 ਘੰਟੇ ਆਉਂਦਾ ਤੇ ਪ੍ਰਹਾਰ ਸਾਹਿਬ ਨੇ ਇਹਦੀ ਵੀ ਹਾਮੀ ਭਰੀ ਤੇ ਗੈਰ ਸਬੱਬੀ ਅੱਜ ਦਾ ਦਿਨ ਵੀ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਆਪਣੇ ਆਪ ਹੀ ਬੜਾ ਢੁਕਵਾਂ ਦਿਨ ਸਾਡੇ ਲਈ ਫਿੱਟ ਬੈਠ ਗਿਆ ਸੋ ਪ੍ਰਹਾਰ ਸਾਹਿਬ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਤੇ ਵੈਲਕਮ
ਹਾਂਜੀ ਰਮਨ ਜੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਸਭ ਤੋਂ ਪਹਿਲਾਂ ਤਾਂ ਸਾਡੇ ਸਾਰੇ ਸਰੋਤਿਆਂ ਨੂੰ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਤੇ ਜਿਸ ਤਰ੍ਹਾਂ ਤੁਸੀਂ ਦੱਸੇ ਅੱਜ ਗੁਰਪੁਰਬ ਵੀ ਹੈ ਤੇ ਸਾਰਿਆਂ ਨੂੰ ਮੇਰੇ ਵੱਲੋਂ ਗੁਰਪੁਰਬ ਦੀਆਂ ਵੀ ਬਹੁਤ ਬਹੁਤ ਲੱਖ ਲੱਖ ਵਧਾਈਆਂ
ਜੀ ਬਹੁਤ ਮਿਹਰਬਾਨੀ ਪ੍ਰਹਾਰ ਸਾਹਿਬ ਪ੍ਰਹਾਰ ਸਾਹਿਬ ਦੋ ਵੱਡੇ ਵਿਸ਼ੇ ਮੈਨੂੰ ਪਿਛਲੇ ਦਿਨਾਂ ਚ ਤੁਹਾਡੇ ਵੱਲੋਂ ਲਿਖੇ ਹੋਏ ਪੜ੍ਹਨ ਨੂੰ ਮਿਲੇ ਤੇ ਉਹਨਾਂ ਵਿੱਚੋਂ ਵੀ ਦੋ ਆਪਾਂ ਚੀਜ਼ਾਂ ਚੱਕੀਆਂ ਇੱਕ ਤਾਂ ਤੁਸੀਂ ਬਹੁਤ ਸੋਹਣੀ ਗੱਲ ਲਿਖੀ ਕਿ ਸਿੱਖ ਵਿਰਸਾ ਮੈਗਜ਼ੀਨ ਤੁਸੀਂ ਕਰਦੇ ਹੋ ਸਿੱਖ ਧਰਮ ਦੇ ਉੱਤੇ ਬਹੁਤਾ ਲਿਖਦੇ ਹੋ ਤੇ ਆਪਣੇ ਬਾਰੇ ਗੱਲ ਕਰਦੇ ਆਪਣੀ ਵਡਿਆਈ ਤੇ ਦੂਜਿਆਂ ਨੂੰ ਨੀਵਾਂ ਦਿਖਾਉਣਾ ਬਹੁਤੀ ਵਾਰ ਅਸੀਂ ਇਸੇ ਨੂੰ ਦੇਖਦੇ ਹਾਂ ਕਿ ਇਹ ਬੰਦਾ ਆਪਣੇ ਭਾਈਚਾਰੇ ਦੀ ਸਹੀ ਸੇਵਾ ਕਰ ਰਿਹਾ ਉਹਨੂੰ ਸਤਿਕਾਰ ਬਹੁਤਾ ਦਿੰਦੇ ਹਾਂ ਅਸੀਂ ਕਿ ਹਾਂ ਬਈ ਇਹ ਬੰਦਾ ਠੀਕ ਹੈ ਪਰ ਜਦੋਂ ਤੁਸੀਂ ਆਤਮ ਚਿੰਤਨ ਕਰਦੇ ਹੋ ਹੈ ਨਾ ਜੀ ਤੇ ਉਦੋਂ ਸਮਰਥਨ ਘੱਟ ਜਾਂਦਾ ਮੈਂ ਜਦੋਂ ਤੁਹਾਡਾ ਲੇਖ ਪੜ੍ਹਿਆ ਤਾਂ ਮੈਨੂੰ ਦੁਬਾਰਾ ਉਹ ਲੇਖ ਦੋ ਵਾਰ ਪੜ੍ਹਨਾ ਪਿਆ ਧਰਤੀ ਤਿਉਹਾਰਾਂ ਦਾ ਸਿੱਖੀਕਰਨ ਕਰ ਦਿੱਤਾ ਗਿਆ ਕਿ ਅਸੀਂ ਉਹਨਾਂ ਦੇ ਬਦਲ ਵਿੱਚ ਸਿੱਖ ਰੂਪ ਦੇ ਵਿੱਚ ਆਪਣੇ ਤਿਉਹਾਰ ਦੇਣੇ ਸ਼ੁਰੂ ਕਰਤੇ ਜਿਵੇਂ ਗੁਰੂ ਨਾਨਕ ਸਾਹਿਬ ਦੇ ਜਨਮ ਦੇ ਉੱਤੇ ਹੀ ਬੜੀ ਕੰਟਰੋਵਰਸੀਜ਼ ਰਹਿੰਦੀਆਂ ਨੇ ਕਿ ਅਪ੍ਰੈਲ ਮਹੀਨੇ ਵਿੱਚ ਮਨਾਇਆ ਜਾਵੇ ਜਾਂ ਇਹਨਾਂ ਮਹੀਨਿਆਂ ਚ ਮਨਾਇਆ ਜਾਵੇ ਜਾਂ ਅਸੀਂ ਦੀਵਾਲੀ ਨਾਲ ਜੋੜ ਕੇ ਤਿਉਹਾਰ ਜੋੜ ਲਏ ਲੋਹੜੀ ਨਾਲ ਜੋੜ ਲਏ ਸੋ ਇਸ ਵਿਸ਼ੇ ਉੱਤੇ ਮੈਂ ਚਾਹੁੰਦਾ ਸੀ ਕਿ ਤੁਸੀਂ ਇਹੀ ਜਿਹੜਾ ਨੁਕਤਾ ਲੈ ਕੇ ਆਏ ਹੋ ਮੇਰੇ ਲਈ ਬੜਾ ਨਵਾਂ ਹੈ ਹੋ ਸਕਦਾ ਕਈ ਲੋਕਾਂ ਵਾਸਤੇ ਵੀ ਹੋ ਗਏ ਪਹਿਲਾਂ ਤਾਂ ਇਹੀ ਹੈ ਕਿ ਗੁਰੂ ਨਾਨਕ ਸਾਹਿਬ ਨੂੰ ਅਸੀਂ ਯਾਦ ਕਰਦੇ ਹਾਂ ਸਿੱਖਾਂ ਦੇ ਪਹਿਲੇ ਗੁਰੂ ਦੇ ਤੌਰ ਤੇ ਸਾਂਝੀ ਵਾਲਤਾ ਦੀ ਵੀ ਗੱਲ ਕਰਦੇ ਹਾਂ ਫਿਰ ਆਪਣੇ ਆਪਣੇ ਬਦਲਵੇਂ ਤਿਉਹਾਰ ਦੇਣੇ ਤੇ ਜਾਂ ਅਸੀਂ ਉਹਨਾਂ ਦੇ ਜਨਮ ਤਰੀਕ ਹੀ ਅਜੇ ਤੱਕ ਸੈੱਟ ਨਹੀਂ ਕਰ ਪਾਏ ਇਹਦੇ ਪਿੱਛੇ ਕੀ ਕਾਰਨ ਨੇ ਹਾਂਜੀ
ਹਾਂਜੀ ਆਪਣੇ ਰਮਨ ਜੀ ਮਤਲਬ ਜਿਹੜਾ ਤਾਂ ਜਨਮ ਦਿਨ ਸੰਬੰਧੀ ਹੈਗਾ ਉਹ ਇਹ ਹੈਗਾ ਕਿ ਮਤਲਬ ਵੀ ਜਿਹੜੀ ਇੰਡੀਆ ਦੇ ਵਿੱਚ ਜਿਹੜੀ ਡੇਟਾਂ ਨਾਲ ਸੰਬੰਧਿਤ ਰੱਖਣ ਦਾ ਜਿਹੜਾ ਰਿਵਾਜ ਨਹੀਂ ਸੀਗਾ ਇੰਨਾ ਖਾਸ ਕਰ ਧਾਰਮਿਕ ਦੁਨੀਆ ਦੇ ਵਿੱਚ ਹੈ ਨਾ ਇਹ ਤਕਰੀਬਨ ਪਿਛਲੇ 100 ਸਾਲ ਤੋਂ ਸ਼ੁਰੂ ਹੋਇਆ ਤੇ ਉਹਦੇ ਕਰਕੇ ਗੁਰੂ ਨਾਨਕ ਸਾਹਿਬ ਦਾ ਵੀ ਮੈਨੂੰ ਲੱਗਦਾ ਵੀ ਜਿਹੜਾ ਗੁਰਪੁਰਬ ਆ ਉਹ ਕਦੀ ਇੱਦਾਂ ਡੇਟਾ ਨਹੀਂ ਸੀ ਇੰਡੀਆ ਦੇ ਵਿੱਚ ਰੱਖੀਆਂ ਜਾਂਦੀਆਂ ਤੇ ਜੋ ਪ੍ਰਚਲਿਤ ਹੋ ਜਾਂਦੀਆਂ ਸੀ ਉਹ ਹੀ ਮੰਨੀਆਂ ਜਾਂਦੀਆਂ ਸੀਗੀਆਂ ਤੇ ਇਹ ਇੱਕ ਰੀਜਨ ਹੈਗਾ ਕਿ ਆਪਣੇ ਕੋਲ ਦੂਸਰਾ ਇਹ ਹੈਗਾ ਕਿ ਗੁਰੂ ਸਾਹਿਬ ਨੇ ਕਿਤੇ ਵੀ ਆਪਣੇ ਥਰੂ ਆਊਟ ਉਹਨਾਂ ਦਾ 10 ਗੁਰੂ ਸਾਹਿਬਾਨ ਦਾ ਜਿਹੜਾ ਪੀਰੀਅਡ ਆ 239 ਸਾਲ ਦਾ ਉਹਦੇ ਚ ਉਹਨਾਂ ਨੇ ਹਿਸਟਰੀ ਨੂੰ ਕਿਤੇ ਵੀ ਇੱਦਾਂ ਮਹੱਤਤਾ ਨਹੀਂ ਦਿੱਤੀ ਉਹਨਾਂ ਨੇ ਜਿਹੜੀ ਉਹਨਾਂ ਦੀ ਵਿਚਾਰਧਾਰਾ ਸੀ ਉਹਨੂੰ ਹੀ ਪ੍ਰਮੁੱਖਤਾ ਦਿੱਤੀ ਹੈ ਤੇ ਉਹਨਾਂ ਨੇ ਸਾਰੇ ਪੀਰੀਅਡ ਚ ਨਾ ਆਪ ਕੋਈ ਹਿਸਟਰੀ ਆਪਣੀ ਲਿਖੀ ਤੇ ਨਾ ਉਸ ਵੇਲੇ ਦੀ ਜਿਹੜੀ ਮਤਲਬ ਕੰਟੈਂਪਰੇਰੀ ਹਿਸਟਰੀ ਕਹਿੰਦੇ ਆ ਉਹ ਲਿਖੀ ਤੇ ਨਾ ਹੀ ਕਿਸੇ ਸਿੱਖ ਨੇ ਉਹਨਾਂ ਦੇ ਸਾਰੇ ਪੀਰੀਅਡ ਚ ਲਿਖੀ ਤੇ ਉਹਦੇ ਕਰਕੇ ਸਾਡੇ ਕੋਲ ਉਹ 250 ਸਾਲ ਦਾ ਪੀਰੀਅਡ ਲੰਘਣ ਨਾ ਕੋਈ ਵੀ ਸਾਡੇ ਕੋਲ ਇੱਦਾਂ ਦਾ ਐਵੀਡੈਂਸ ਨਹੀਂ ਹੈਗਾ ਪ੍ਰੋਪਰ ਵੀ ਜਿੱਥੋਂ ਆਪਾਂ ਕਹਿ ਸਕੀਏ ਆਹ ਐਗਜੈਕਟ ਡੇਟ ਹੈਗੀ ਆ ਕਿਸੇ ਵੀ ਗੁਰੂ ਇਕੱਲੇ ਗੁਰੂ ਨਾਨਕ ਸਾਹਿਬ ਦੀ ਨੀ ਕਿਸੇ ਵੀ ਗੁਰੂ ਸਾਹਿਬ ਦੀ ਕਿਸੇ ਵੀ ਸਾਡੇ ਕੋਲ ਹੈ ਨਹੀਂ ਤੇ ਉਹ ਪਰ ਹੁਣ ਇਹ ਆ ਵੀ ਇਹ ਜਿਹੜੀ ਇੱਕ ਪ੍ਰਚਾਰਿਤ ਹੋ ਗਈ ਸੀ ਪਿਛਲੇ 100-150 ਸਾਲ ਤੋਂ ਕਾਰਤਕ ਦੀ ਪੂਰਨਮਾਸ਼ੀ ਗੁਰੂ ਨਾਨਕ ਸਾਹਿਬ ਦਾ ਤੇ ਹੁਣ ਜਿਹੜੇ ਨਵੇਂ ਵਿਦਵਾਨ ਆ ਉਹ ਕਹਿੰਦੇ ਵੀ ਨਹੀਂ ਗੁਰੂ ਨਾਨਕ ਸਾਹਿਬ ਦਾ ਜਨਮ ਵਿਸਾਖ ਦਾ ਸੀਗਾ ਪਹਿਲੀ ਵਿਸਾਖ ਨੂੰ ਤੇ ਉਹ ਇਹ ਕੰਟਰੋਵਰਸੀ ਹੈਗੀ ਆ ਪਰ ਮੇਰਾ ਜਿੱਦਾਂ ਕਦੀ ਵੀ ਇਸ ਗੱਲ ਤੇ ਕੋਈ ਮੈਂ ਬਹੁਤਾ ਨਹੀਂ ਕੀਤਾ ਕਿਉਂਕਿ ਮੈਨੂੰ ਹੁੰਦਾ ਵੀ ਇਹ ਤਾਂ ਦਿਨ ਮਨਾਉਣਾ ਜਿੱਦਾਂ ਉਹ ਕਾਰਤਕ ਨੂੰ ਮਨਾ ਲਓ ਵਿਸਾਖ ਨੂੰ ਮਨਾ ਲਓ ਉਹਦੇ ਨਾਲ ਕੋਈ ਫਰਕ ਨੀ ਪੈਂਦਾ ਪਰ ਗੱਲ ਤਾਂ ਇਹ ਆ ਵੀ ਜੋ ਕਹਿੰਦੇ ਸੀਗੇ ਉਹ ਕੀ ਕਹਿੰਦੇ ਸੀ ਉਹ ਕਦੀ ਮਨਾਈਏ ਆਪਾਂ ਉਹਦੇ ਵੱਲ ਨੀ ਸਾਡਾ ਬਹੁਤਾ ਧਿਆਨ ਹੈਗਾ
ਠੀਕ ਹੈ ਜੀ ਤੇ ਹੁਣ ਆਪਾਂ ਉਸ ਗੱਲ ਦੇ ਉੱਤੇ ਆਈਏ ਕਿ ਸਿੱਖੀਕਰਨ ਦੀ ਗੱਲ ਜਿਹੜੀ ਤੁਸੀਂ ਲਿਖੀ ਆ ਕਿ ਤਿਉਹਾਰਾਂ ਨੂੰ ਅਸੀਂ ਸਿੱਖਾਂ ਦੇ ਰੂਪ ਦੇ ਵਿੱਚ ਉਹਨੂੰ ਅਲੱਗ ਪਹਿਚਾਣ ਦੇਣ ਦੀ ਕੋਸ਼ਿਸ਼ ਕਰਦੇ ਹਾਂ ਦੀਵਾਲੀ ਦੇ ਬਦਲ ਵਿੱਚ ਵੀ ਕੁਛ ਖੜਾ ਕੀਤਾ ਗਿਆ ਮਾਘੀ ਵੀ ਤੇ ਇਹਦੇ ਕਰਦੇ ਕਰਦੇ ਜਿਹੜਾ ਇਹਦੇ ਪਿੱਛੇ ਤੁਸੀਂ ਤਰਕ ਦਿੰਦੇ ਹੋ ਉਹ ਕੀ ਤਰਕ ਹੈ ਤੇ ਤੁਹਾਨੂੰ ਕਿਉਂ ਮਹਿਸੂਸ ਹੁੰਦਾ ਕਿਉਂਕਿ ਬੰਦੀ ਛੋੜ ਦਿਵਸ ਦੀਆਂ ਅਕਸਰ ਮੈਂ ਪਹਿਲਾਂ ਛੋਟਾ ਹੁੰਦਾ ਮੈਂ ਵੀ ਕਦੇ ਨਹੀਂ ਸੀ ਦੇਖਿਆ ਆ ਹੁਣ ਕਦੇ ਪ੍ਰਚਲਿਤ ਹੁੰਦਾ ਹੁੰਦਾ ਹੋਣ ਲੱਗਿਆ ਤੇ ਪਹਿਲਾਂ ਹੁੰਦਾ ਸੀ ਉਦੋਂ ਵੀ ਪਰ ਘੱਟ ਸੀ ਪਰ ਹੌਲੀ ਹੌਲੀ ਹੁਣ ਮੈਂ ਦੇਖਿਆ ਕਿ ਹੁਣ ਦੀਵਾਲੀ ਅਤੇ ਬੰਦੀ ਛੋੜ ਦੋਨੇ ਇਕੱਠੇ ਹੀ ਲਿਖੇ ਹਰ ਬੰਦਾ ਜੇ ਇੱਕ ਦੂਜੇ ਨੂੰ ਪੋਸਟ ਕਰਦਾ ਤੇ ਇਸੇ ਤਰ੍ਹਾਂ ਹੀ ਕਰਦਾ ਜੀ ਤੇ ਇਹਨਾਂ ਨੂੰ ਲੈ ਕੇ ਜਿਵੇਂ ਤੁਸੀਂ ਜਿਹੜੇ ਨੁਕਤੇ ਭੇਜ ਰਹੇ ਹੋ ਤੇ ਤੁਹਾਨੂੰ ਕੀ ਹੋਇਆ ਮਹਿਸੂਸ ਹੋਇਆ ਕਿ ਸੱਚਮੁੱਚ ਇਹ ਗੱਲਾਂ ਨਵੇਂ ਰੂਪ ਦੇ ਵਿੱਚ ਇਹ ਨਵੀਆਂ ਕੁਛ ਗੱਲਾਂ ਨੇ ਜਿਹੜੀ ਕਰਕੇ ਇਹ ਬਦਲ ਪੇਸ਼ ਕੀਤੇ ਗਏ ਸਿੱਖੀਕਰਨ ਦੀ ਗੱਲ ਕਿਉਂ ਆ ਰਹੀ ਹੈ
ਹਾਂਜੀ ਜਿੱਦਾਂ ਮੈਨੂੰ ਲੱਗਦਾ ਜੇ ਆਪਾਂ ਗੁਰੂ ਨਾਨਕ ਸਾਹਿਬ ਦੀ ਜਾਂ ਬਾਕੀ ਗੁਰੂ ਸਾਹਿਬਾਨ ਜਾਂ ਆਪਾਂ ਕਹਿ ਲਈਏ ਵੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਹੈਗੀ ਆ ਨਾ ਜੇ ਆਪਾਂ ਉਹਨੂੰ ਦੇਖਦੇ ਹਾਂ ਕਿ ਜਿਹੜਾ ਸਿੱਖ ਧਰਮ ਮੌਜੂਦਾ ਮੈਂ ਉਹਨੂੰ ਇੱਦਾਂ ਕਹਿੰਦਾ ਵੀ ਮਾਡਰਨ ਸਿੱਖੀ ਜਿਹੜੀ ਆ ਜਿਹੜੀ ਪਿਛਲੇ 100 ਕੁ ਸਾਲ ਤੋਂ ਜਾਂ ਪਿਛਲੀ ਸੈਂਚਰੀ ਚ ਸ਼ੁਰੂ ਹੋਈ ਉਹ ਸਿੱਖੀ ਜਿਹੜੀ ਆ ਜਿਹਦਾ ਆਧਾਰ ਜਿਹੜਾ ਆ ਤਕਰੀਬਨ ਜਿਹੜੀ ਸਿੰਘ ਸਭਾ ਮੂਵਮੈਂਟ 1870-75 ਦੇ ਪੀਰੀਅਡ ਦੇ ਵਿੱਚ ਸ਼ੁਰੂ ਹੋਈ ਆ ਇਹ ਜਿਹੜੀ ਸਾਡੀ ਅੱਜ ਦੀ ਮਾਡਰਨ ਸਿੱਖੀ ਆ ਇਹਦਾ ਬੇਸ ਉਹ ਹੈਗਾ ਜਿਹਦੇ ਵਿੱਚ ਇੱਕ ਜਿਹੜੀ ਵੱਡੀ ਗੱਲ ਐਸਟੈਬਲਿਸ਼ ਕੀਤੀ ਆ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਆ ਤੇ ਉਹ ਸਾਡਾ ਗੁਰੂ ਆ ਆਖਰੀ ਤੇ ਇਹ ਹੀ ਸਾਡਾ ਧੁਰਾ ਹੈਗਾ ਤੇ ਜੇ ਆਪਾਂ ਅੱਜ ਦਾ ਜਿਹੜਾ ਗੁਰਦੁਆਰਾ ਸਿਸਟਮ ਦੇਖੀਏ ਉਹਦੇ ਵਿੱਚ ਫਿਜੀਕਲ ਤੌਰ ਤੇ ਤਾਂ ਸਾਡਾ ਧੁਰਾ ਗੁਰੂ ਗ੍ਰੰਥ ਸਾਹਿਬ ਆ ਤੇ ਉਹਨੂੰ ਆਧਾਰ ਬਣਾ ਕੇ ਹੀ ਗੁਰਦੁਆਰਾ ਕੋਈ ਵੀ ਐਸਟੈਬਲਿਸ਼ ਹੁੰਦਾ ਵੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਗੁਰਦੁਆਰਾ ਨਹੀਂ ਬਣਦਾ ਪਰ ਜੇ ਆਪਾਂ ਉਹਦਾ ਉੱਦਾਂ ਜਿਹੜੀ ਆਧਾਰ ਦੇਖੀਏ ਫਿਲਸੋਫੀਕਲੀ ਜਾਂ ਵਿਚਾਰਧਾਰਾ ਦੇ ਤੌਰ ਤੇ ਤਾਂ ਮੈਂ ਇਹ ਗੱਲ ਆਵੇਂ ਕਹਿੰਦਾ ਹੁੰਦਾ ਬਹੁਤ ਵਿਦਵਾਨਾਂ ਨੂੰ ਵੀ ਪ੍ਰਚਾਰਕਾਂ ਨੂੰ ਵੀ ਮੈਂ ਕਿਹਾ ਵੀ ਮੇਰਾ ਜੇ ਤੁਸੀਂ ਸਾਰੇ ਗੁਰਦੁਆਰੇ ਕੋਈ ਪਰਟੀਕੁਲਰ ਗੁਰਦੁਆਰਾ ਨੂੰ ਵੀ ਇੱਕ ਦੀ ਆਪਾਂ ਗੱਲ ਕਰੀਏ ਵੀ ਜਾਣੀ ਛੋਟੇ ਤੋਂ ਲੈ ਕੇ ਵੱਡੇ ਜਾਣੀ ਆਪਣਾ ਸਿੱਖੀ ਦਾ ਕੇਂਦਰ ਕਹਿੰਦੇ ਹਰਿਮੰਦਰ ਸਾਹਿਬ ਤੇ ਉੱਥੋਂ ਲੈ ਕੇ ਇੱਕ ਛੋਟੇ ਗੁਰਦੁਆਰੇ ਤੱਕ ਜੇ ਦੇਖੀਏ ਮੈਂ ਇਹ ਕਹਿੰਦਾ ਵੀ ਜੇ ਤੁਸੀਂ ਇੱਕ ਵੀ ਸਿੰਗਲ ਮਰਿਆਦਾ ਵੀ ਲੱਭ ਕੇ ਦੇ ਦਿਓ ਵੀ ਗੁਰਦੁਆਰੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਆ ਤੇ ਮੈਂ ਕਿਹਾ ਮੈਨੂੰ ਤੁਸੀਂ ਪੁੱਛ ਦੱਸ ਦਿਓ ਵੀ ਆ ਕਿਹੜੀ ਮਰਿਆਦਾ ਵੀ ਜੋ ਵੀ ਤੁਸੀਂ ਕਹੋਗੇ ਵੀ ਆਹ ਹਾਂ ਵੀ ਆਹ ਮਰਿਆਦਾ ਵੀ ਤੂੰ ਗਲਤ ਕਰਨਾ ਤੇ ਤੁਸੀਂ ਮੈਨੂੰ ਫੜ ਲਿਓ ਪਰ ਅੱਜ ਤਾਂ ਇਹ ਕਈ ਸਾਲਾਂ ਤੋਂ ਇਹ ਗੱਲ ਕਹਿੰਦਾ ਪਰ ਕੋਈ ਵਿਦਵਾਨ ਵੱਡਾ ਵੀ ਵਿਦਵਾਨ ਇਹ ਗੱਲ ਅਫੈਕਟ ਨਹੀਂ ਕਰ ਸਕਦਾ ਕਰਿਆ ਕੀਤਾ ਕਿਸੇ ਨੇ ਵੀ ਜਿਹੜਾ ਇਹ ਕਵੇ ਵੀ ਨਹੀਂ ਵੀ ਆਹ ਇੱਕ ਮਰਿਆਦਾ ਹੈਗੀ ਆ ਵੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਆ ਵੀ ਬਾਕੀ ਤਾਂ 99 ਹੈ ਨੀ ਪਰ ਮੈਨੂੰ ਅੱਜ ਤਾਈਂ ਕਿਸੇ ਨੇ ਨੀ ਇਸ ਗੱਲ ਤੇ ਚੈਲੰਜ ਕੀਤਾ ਵੀ ਤੂੰ ਗਲਤ ਕਰਨਾ ਤੇ ਹੁਣ ਉਹ ਕੀ ਹੈਗਾ ਵੀ ਸਾਰਾ ਕੁਛ ਉਹ ਕੀ ਕੀਤਾ ਵੀ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਧੁਰਾ ਬਣਾ ਲਿਆ ਗੁਰਦੁਆਰੇ ਦੇ ਵਿੱਚ ਐਸਟੈਬਲਿਸ਼ ਕੀਤਾ ਕਰ ਲਿਆ ਜਸਟ ਲਾਈਕ ਜਿੱਦਾਂ ਮਤਲਬ ਵਿੱਚ ਹੋ ਸਕਦਾ ਹਾਰਸ਼ ਵਰਡ ਆ ਕਿ ਜਿੱਦਾਂ ਹੋਰ ਜਿੱਦਾਂ ਮੰਦਿਰ ਚ ਇੱਕ ਮੂਰਤੀ ਆ ਏਦਾਂ ਗੁਰੂ ਗ੍ਰੰਥ ਸਾਹਿਬ ਨੂੰ ਐਸਟੈਬਲਿਸ਼ ਕਰ ਲਿਆ ਤੇ ਉਹਦੇ ਦੁਆਲੇ ਫਿਰ ਰਸਮਾਂ ਰੀਤਾਂ ਘਟਣ ਦੀਆਂ ਸ਼ੁਰੂ ਕਰ ਦਿੱਤੀਆਂ ਪਿਛਲੇ 1870 ਤੋਂ ਬਾਅਦ ਕੇ ਵੀ ਫਲਾਨੇ ਮਤਲਬ ਵੀ ਹਿੰਦੂ ਧਰਮ ਜੇ ਆ ਪ੍ਰਚਾਰ ਤੇ ਆ ਉਹਦਾ ਨਾਂ ਸਿੱਖੀ ਦੇ ਵਿੱਚ ਇੱਦਾਂ ਰੱਖ ਲਿਆ। ਮੁਸਲਮਾਨਾਂ ਦੇ ਇਸਲਾਮ ਦੇ ਵਿੱਚ ਕੁਛ ਚੀਜ਼ਾਂ ਸੀਗੀਆਂ ਉਹਨਾਂ ਦੀਆਂ ਮਰਿਆਦਾਂ ਉਹ ਉਹਦਾ ਨਾਂ ਅਸੀਂ ਸਿੱਖੀ ਦੇ ਨਾਂ ਤੇ ਉਹਦਾ ਨਾਂ ਇੱਦਾਂ ਜਾਣੀ ਅਸੀਂ ਵੱਖ ਵੱਖ ਧਰਮਾਂ ਦੇ ਵਿੱਚ ਜਿਹੜੇ ਪ੍ਰਚਾਰਿਤ ਕਰਮ ਕਾਂਡ ਸੀਗੇ ਕੋਈ ਰਿਚੁਅਲ ਪ੍ਰਚਾਰਿਤ ਸੀਗੇ ਕੋਈ ਪੂਜਾ ਪਾਠ ਦੇ ਨਾਂ ਤੇ ਜੋ ਵੀ ਚੱਲਦਾ ਸੀਗਾ ਉਹ ਅਸੀਂ ਰੱਖਣਾ ਉਹਨੂੰ ਅਸੀਂ ਸਿੱਖੀ ਦੇ ਨਾਂ ਤੇ ਮਤਲਬ ਵੀ ਬਣਾ ਲਿਆ। ਜਿੱਦਾਂ ਹੁਣ ਇੱਕ ਸਿੰਪਲ ਐਗਜਾਮਪਲ ਵੀ ਜਿੱਦਾਂ ਅਸੀਂ ਇਸਲਾਮ ਦੇ ਵਿੱਚ ਪੰਜ ਨਮਾਜ਼ਾਂ ਪੜ੍ਹਦੇ ਆ ਤੇ ਅਸੀਂ ਉਹਦੇ ਮੁਕਾਬਲੇ ਤੇ ਪੰਜ ਬਾਣੀਆਂ ਬਣਾ ਲਈਆਂ ਤੇ ਜਿਹੜੀ ਇੱਕ ਸਿੰਪਲ ਗੱਲ ਹੈਗੀ ਹੈ ਜਿੱਦਾਂ ਹੁਣ ਮੰਦਰ ਦੇ ਵਿੱਚ ਜਾਂਦੇ ਹਾਂ ਆਪਾਂ ਮੂਰਤੀ ਨੂੰ ਮੱਥਾ ਟੇਕਦੇ ਹਾਂ ਇੱਦਾਂ ਗੁਰੂ ਗ੍ਰੰਥ ਸਾਹਿਬ ਨੂੰ ਉਹਦੇ ਕੰਪੈਰੀਟਿਵਲੀ ਅਸੀਂ ਮੱਥਾ ਟੇਕਣ ਦਾ ਪਰਕਰਮਾ ਕਰਨ ਦਾ ਤੇ ਇਸ ਤਰ੍ਹਾਂ ਰਿਵਾਜ ਬਣਾ ਲਿਆ। ਇਸ ਤਰ੍ਹਾਂ ਅਸੀਂ ਜੇ ਤੁਸੀਂ ਕੋਈ ਵੀ ਚੀਜ਼ ਤੁਸੀਂ ਹੁਣ ਮਤਲਬ ਜੇ ਜਿਹੜੇ ਵੀ ਸਰੋਤੇ ਸੁਣਦੇ ਆ ਜੇ ਉਹਨੂੰ ਇੱਦਾਂ ਕੰਪੈਰੀਜ਼ਨ ਕਰਕੇ ਤੁਸੀਂ ਦੇਖੋਗੇ ਵੀ ਆਹ ਇਸਲਾਮ ਦੇ ਵਿੱਚ ਆਹ ਚੀਜ਼ ਆ ਸਾਡੇ ਚ ਕੀ ਆ ਅਸੀਂ ਉਹਦਾ ਨਾਂ ਬਦਲ ਲਿਆ ਜਿੱਦਾਂ ਇੱਦਾਂ ਹੀ ਹਿੰਦੂ ਧਰਮ ਚ ਕੀ ਆ ਉਹ ਕਰਨ ਦਾ ਕਾਰਨ ਕੀ ਬਣਿਆ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਜੋ ਗੁਰੂ ਗ੍ਰੰਥ ਸਾਹਿਬ ਚ ਦਰਜ ਆ ਉਹਦੇ ਵਿੱਚ ਜਿੰਨੇ ਵੀ ਉਸ ਵੇਲੇ ਦੇ ਸਟੈਬਲਿਸ਼ ਰਿਲੀਜਨ ਸੀਗੇ ਇੰਡੀਆ ਦੇ ਵਿੱਚ ਮੇਨ ਆਪਣੇ ਹਿੰਦੂ ਧਰਮ ਹੈਗਾ ਹਾਲਾਂਕਿ ਹਿੰਦੂ ਵੀ ਆਪਣੇ ਆਪ ਚ ਜਿਹੜੇ ਹਿੰਦੂ ਵਿਦਵਾਨ ਸੀ ਉਹ ਵੀ ਮੰਨਦੇ ਕਿ ਹਿੰਦੂ ਆਪਣੇ ਆਪ ਚ ਕੋਈ ਧਰਮ ਨਹੀਂ ਹੈਗਾ ਉਹ ਵੱਖ ਵੱਖ ਮਤਲਬ ਕਿਉਂਕਿ ਜਿਹੜਾ ਹਿੰਦੂ ਪਰੰਪਰਾ ਆ ਜਿਹਨੂੰ ਮਤਲਬ ਹੁਣ ਸੰਸਕ੍ਰਿਤੀ ਵੀ ਕਹਿਣ ਲੱਗ ਪਏ ਹਿੰਦੂ ਸੰਸਕ੍ਰਿਤੀ ਆ ਉਹਦੇ ਵਿੱਚ ਜਿਹੜਾ ਬੈਸਟ ਦਾ ਕੋਨਸੈਪਟ ਰਿਲੀਜਨ ਦਾ ਹੈਗਾ ਜਿਹੜੇ ਤਿੰਨ ਜਿਹਨੂੰ ਪੱਛਮੀ ਧਰਮ ਕਹਿ ਦਿੰਦੇ ਆ ਜੂਡਾਇਜ਼ਮ ਹੈਗਾ ਕ੍ਰਿਸਚੈਨਿਟੀ ਆ ਇਸਲਾਮ ਆ ਜਿਹੜਾ ਉਹਦੇ ਵਿੱਚ ਇੱਕ ਆਰਗਨਾਈਜ਼ ਧਰਮ ਦਾ ਸਟਰਕਚਰ ਹੈਗਾ ਉਹ ਇੰਡੀਆ ਦੇ ਵਿੱਚ ਕਦੀ ਵੀ ਨਹੀਂ ਸੀਗਾ ਜਿੱਦਾਂ ਉਹ ਇੰਡੀਆ ਦਾ ਜਿਹੜਾ ਧਰਮ ਹਿੰਦੂ ਧਰਮ ਵੀ ਆਪਾਂ ਕਹਿ ਦਿੰਦੇ ਹਾਂ ਓਵਰਆਲ ਨੂੰ ਉਹ ਆਪਣੇ ਆਪ ਦੇ ਵਿੱਚ ਇੱਦਾਂ ਦਾ ਸਟੈਬਲਿਸ਼ ਧਰਮ ਅੱਜ ਵੀ ਨਹੀਂ ਹੈਗਾ ਉਹਨਾਂ ਦੇ ਮਤਲਬ ਉਹ ਇੰਡੀਆ ਦੇ ਵਿੱਚ ਇਹ ਪਰੰਪਰਾ ਇੱਦਾਂ ਸੀਗੀ ਵੀ ਇੱਕ ਗੁਰੂ ਆ ਤੇ ਉਹਦੇ ਚੇਲੇ ਆ ਤੇ ਉਹ ਕੋਈ ਵੀ ਗੁਰੂ ਜਿਹੜਾ ਆਪਣੇ ਆਪ ਨੂੰ ਸਮਝਦਾ ਉਹਦੇ ਫੋਲੋਅਰ ਬਣ ਜਾਂਦੇ ਤੇ ਉਹਦੇ ਨਾਂ ਤੇ ਬਾਅਦ ਵਿੱਚ ਲੋਕ ਇਕੱਠੇ ਹੋ ਜਾਂਦੇ ਸੀ ਉਦਾਂ ਦਾ ਉਹਨੂੰ ਪੰਥ ਕਹਿ ਦਿੰਦੇ ਸੀ ਮੈਂ ਜਿੱਦਾਂ ਮੈਂ ਕਰਦਾ ਸੀ ਇੱਦਾਂ ਹੁਣ ਜਿੱਦਾਂ ਕਬੀਰ ਜੀ ਆ ਬਹੁਤ ਵੱਡੇ ਗੁਰੂ
ਕਬੀਰ ਪੰਥੀ
ਹਾਂ ਉਹਨਾਂ ਦਾ ਇੱਕ ਕਬੀਰ ਪੰਥ ਚੱਲਦਾ ਇੱਦਾਂ ਇੱਕ ਜਿੱਦਾਂ ਜਿਹੜਾ ਸੰਤ ਮਤ ਆ ਉਹਦੇ ਵਿੱਚ ਗੋਰਖਨਾਥ ਜਿਹੜੇ ਆ ਉਹਦੇ ਬਹੁਤ ਫੋਲੋਅਰ ਐਕਚੁਲੀ ਜਿਹੜੀ ਸਿੱਖ ਲਹਿਰ ਵੀ ਆ ਸਾਰੀ ਤੁਸੀਂ ਜਿੰਨੇ ਵੀ ਭਗਤ ਆ ਜਿਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਦਰਜੇ ਆ ਉਹ ਸਾਰੇ ਗੋਰਖ ਪੰਥ ਦੀ ਪਰੰਪਰਾ ਚੋਂ ਆਉਂਦੇ ਆ ਗੋਰਖ ਪੰਥ ਚੋਂ ਸੰਤ ਮਤ ਨਿਕਲਿਆ ਸੰਤ ਮਤ ਚੋਂ ਭਗਤੀ ਲਹਿਰ ਨਿਕਲੀ ਭਗਤੀ ਲਹਿਰ ਚੋਂ ਹੀ ਸਿੱਖ ਧਰਮ ਪੈਦਾ ਹੋਇਆ ਇਹ ਜਿਹੜੇ ਸਾਰੇ ਇਹਨਾਂ ਦਾ ਆਪਣਾ ਤਿੱਕੜ ਪੰਥ ਹੈ ਰਵਿਦਾਸ ਜੀ ਦਾ ਵੱਖਰਾ ਪੰਥ ਹੁੰਦਾ ਸੀਗਾ ਨਾਮਦੇਵ ਜੀ ਦਾ ਵੱਖਰਾ ਇੱਦਾਂ ਜੇ ਤੁਸੀਂ ਪੁਰਾਣੀ ਹਿਸਟਰੀ ਚ ਆਪਾਂ ਦੇਖਦੇ ਹਾਂ ਤੇ ਸਿੱਖ ਜਿਹੜੇ ਆ ਉਹਨਾਂ ਨੂੰ ਸਿੱਖ ਨੀ ਸੀ ਕਿਹਾ ਜਾਂਦਾ ਨਾਨਕ ਪੰਥ ਹੀ ਕਿਹਾ ਜਾਂਦਾ ਸੀ ਤੇ ਇੱਦਾਂ ਹੀ ਕਿਉਂਕਿ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਜਿਹੜੇ ਲੋਕ ਉਹਨਾਂ ਦੇ ਫੋਲੋਅਰ ਬਣੇ ਉਹਨਾਂ ਨੂੰ ਨਾਨਕ ਪੰਥ ਹੀ ਕਹਿਣ ਲੱਗ ਤੇ ਇੱਦਾਂ ਹੀ ਜਿੱਦਾਂ ਹੁਣ ਜਦੋਂ ਆਪਾਂ ਕਹਿੰਦੇ ਵੀ ਖਾਲਸਾ ਪੰਥ ਸਾਜਿਆ ਤੇ ਉੱਥੇ ਵੀ ਸਿੱਖ ਪੰਥ ਜਾਂ ਸਿੱਖ ਕੌਮ ਦੀ ਨੀ ਗੱਲ ਆਉਂਦੀ ਖਾਲਸਾ ਪੰਥ ਦੀ ਆਉਂਦੀ ਆ ਤੇ ਇਹ ਜਿਹੜਾ ਪੰਥ ਦਾ ਕੋਨਸੈਪਟ ਸੀਗਾ ਇੰਡੀਆ ਦੇ ਵਿੱਚ ਵੀ ਉਹਨੂੰ ਪਰ ਵੱਡੇ ਲੈਵਲ ਤੇ ਕੋਈ ਨਾਂ ਨੀ ਸੀ ਦਿੱਤਾ ਜਾਂਦਾ ਵੀ ਉਹ ਬੰਦੇ ਦੇ ਨਾਂ ਤੇ ਫੋਲੋਅਰ ਨੂੰ ਪੰਥ ਕਹਿ ਦਿੰਦੇ ਸੀ ਹੁਣ ਜੇ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਵਿਚਾਰਧਾਰਾ ਦੇਖੋ ਤਾਂ ਉਸ ਵੇਲੇ ਦੇ ਚਾਹੇ ਮੰਨ ਲਓ ਜਿਹੜਾ ਬ੍ਰਾਹਮਣ ਦਾ ਧਰਮ ਆ ਬ੍ਰਾਹਮਣ ਜਿੱਦਾਂ ਕਬੀਰ ਜੀ ਕਹਿੰਦੇ ਬ੍ਰਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੂ ਨਾਹੀ ਹਨਾ ਬ੍ਰਾਹਮਣ ਵੀ ਇੱਕ ਉਹਦੇ ਵੀ ਫੋਲੋਅਰ ਸੀਗੇ ਉਹਦੇ ਫੋਲੋਅਰ ਜਿਹੜੇ ਆ ਉਹ ਜਿਹੜੇ ਰਿਚੁਅਲ ਕਰਾਉਂਦੇ ਸੀਗੇ ਮੰਦਰਾਂ ਦੇ ਵਿੱਚ ਪੂਜਾ ਪਾਠ ਕਰਨੀ ਧੂਫ ਬੱਤੀ ਜੋ ਵੀ ਉਹਨਾਂ ਦੇ ਸਾਰੀ ਤਰ੍ਹਾਂ ਵੱਖਰੀ ਹਜ਼ਾਰਾਂ ਤਰ੍ਹਾਂ ਦੇ ਉਹਨਾਂ ਦੇ ਰਿਚੁਅਲ ਹੈਗੇ ਆ ਤੇ ਬੁੱਧ ਧਰਮ ਸੀਗਾ ਜੈਨ ਧਰਮ ਆ ਯੋਗ ਮਤ ਸੀਗਾ ਜਿੰਨੇ ਵੀ ਉਸ ਵੇਲੇ ਦੇ ਇਸਲਾਮ ਉਸ ਵੇਲੇ ਇੰਡੀਆ ਚ ਸੀਗਾ ਕ੍ਰਿਸਚੈਨਿਟੀ ਦਾ ਇੰਨਾ ਇੰਡੀਆ ਚ ਅਜੇ ਤੱਕ ਉਦੋਂ ਨਹੀਂ ਆਇਆ ਸੀ ਗੁਰੂਆਂ ਦੇ ਪੀਰੀਅਡ ਚ ਇਸ ਕਰਕੇ ਬਹੁਤੀ ਕ੍ਰਿਸਚੈਨਿਟੀ ਦੀ ਕੋਈ ਗੱਲ ਨਹੀਂ ਆਈ ਤੇ ਹੁਣ ਉਹ ਜਿੰਨੇ ਵੀ ਇਹ ਧਰਮ ਆ ਸਟੈਬਲਿਸ਼ ਉਸ ਵੇਲੇ ਦੇ ਉਹਨਾਂ ਬਾਰੇ ਉਹਨਾਂ ਦੀਆਂ ਸਾਰੀਆਂ ਰਿਚੁਅਲ ਜਿਹੜੀਆਂ ਉਹਨਾਂ ਦੇ ਪੂਜਾ ਪਾਠ ਕਰਮ ਕਾਂਡ ਉਹਨਾਂ ਨੂੰ ਗੁਰਬਾਣੀ ਦੇ ਵਿੱਚ ਬਹੁਤ ਜਗ੍ਹਾ ਕੰਡੈਮ ਕੀਤਾ ਗਿਆ। ਉਹਨਾਂ ਨੂੰ ਕਿਹਾ ਗਿਆ ਵੀ ਇਹਦਾ ਕੋਈ ਮੀਨਿੰਗ ਨੀ ਹੈਗਾ, ਜੇ ਮਤਲਬ ਇਸਲਾਮ ਦੀ ਨਮਾਜ਼ਾਂ ਦੀ ਆਪਾਂ ਗੱਲ ਕੀਤੀ ਆ ਤੇ ਨਮਾਜ਼ਾਂ ਦੇ ਬਾਰੇ ਉਹਨੇ ਕੰਡੈਮ ਕੀਤਾ ਵੀ ਇਹ ਨਮਾਜ਼ਾਂ ਤੁਸੀਂ ਰਿਚੁਅਲ ਦੇ ਤੌਰ ਤੇ ਪੜ੍ਹੀ ਜਾਂਦੇ ਆ ਵੀ ਇਹਦੇ ਵਿੱਚ ਜਿਹੜੀ ਗੱਲ ਆ ਜਿੱਦਾਂ ਹੁਣ ਉਹਦਾ ਪਹਿਲਾ ਹੱਕ ਹਲਾਲ ਦੋਏ ਵੀ ਜਾਣੀ ਜਿਹੜੀ ਪਹਿਲੀ ਨਮਾਜ਼ ਆ ਉਹ ਤਾਂ ਸੱਚ ਬੋਲਣ ਦੀ ਆ, ਹੱਕ ਦੀ ਕਮਾਈ ਦੀ ਆ, ਵੀ ਤੁਸੀਂ ਉਹ ਤਾਂ ਕਰਦੇ ਨੀ ਤੇ ਤੁਸੀਂ ਉੱਠ ਕੇ ਪੜ੍ਹਨ ਲੱਗ ਪੈਂਦੇ ਆ ਵੀ ਪਹਿਲੇ ਆਹ ਸਵੇਰ ਦੀ ਆ ਦੂਜੀ ਤੀਜੀ। ਹੁਣ ਜਿਹੜਾ ਗੁਰੂ ਨਾਨਕ ਜਾਂ ਗੁਰਬਾਣੀ ਇਹ ਪ੍ਰਚਾਰ ਕਰਦੀ ਆ ਵੀ ਨਮਾਜ਼ਾਂ ਏਦਾਂ ਪੜ੍ਹਨੀਆਂ ਗਲਤ ਆ, ਉਹ ਹੁਣ ਆਪਾਂ ਸੋਚੀਏ ਵੀ ਏਦਾਂ ਗੁਰੂ ਨਾਨਕ ਪੰਜ ਬਾਣੀਆਂ ਬਣਾ ਸਕਦੇ ਵੀ ਆਹ ਪੰਜ ਤੁਸੀਂ ਸਵੇਰੇ ਉੱਠ ਕੇ ਪੜ੍ਹ ਲਿਆ ਕਰੋ, ਆਹ ਸ਼ਾਮ ਨੂੰ ਪੜ੍ਹ ਲਿਆ ਕਰੋ। ਉਹ ਪਰ ਕਿਉਂਕਿ ਏਦਾਂ ਇਹਨਾਂ ਆਪਣੇ ਕਿਉਂਕਿ ਹੁਣ ਕਿਉਂਕਿ ਇੱਕ ਸਟੈਬਲਿਸ਼ ਫਿਰਕਾ ਬਣਾਇਆ ਜਾਣਾ ਸੀਗਾ, ਇੱਕ ਵੱਖਰਾ ਧਰਮ ਖੜਾ ਕਰਨਾ ਸੀਗਾ, ਇਸ ਕਰਕੇ ਫਿਰ ਜਿਹੜੀ ਲਹਿਰ ਉਹ ਸ਼ੁਰੂ ਹੋਈ ਓਪਨ ਸੀਗਾ ਜਿਹਦੇ ਵਿੱਚ ਕੋਈ ਮਰਿਆਦਾ ਨੀ ਸੀਗੀ, ਕੋਈ ਰਿਚੁਅਲ ਨੀ ਸੀਗਾ, ਇੱਕ ਸਿਰਫ ਚੰਗੇ ਇਨਸਾਨ ਬਣਨ ਦੇ ਲਈ ਇੱਕ ਚੰਗੇ ਗੁਣਾਂ ਵਾਲੀ ਜਿਹੜਾ ਇਨਸਾਨ ਸੀਗਾ ਉਹਦੀ ਗੱਲ ਸੀਗੀ। ਉਹਨੂੰ ਹਟਾ ਕੇ ਇੱਕ ਸਿੱਖ ਫਿਰਕਾ ਖੜਾ ਕਰਨਾ ਸ਼ੁਰੂ ਕੀਤਾ ਗਿਆ, ਉੱਥੋਂ ਫਿਰ ਕਾਮ ਇਹ ਕਹਿਣਾ ਵੀ ਉਹਦਾ ਸਿੱਖੀਕਰਨ ਸ਼ੁਰੂ ਹੋਇਆ ਸਿੱਖ ਮਤਲਬ ਜਿਹੜਾ ਨਾਨਕ ਪੰਥ ਸੀਗਾ ਜਾਂ ਖਾਲਸਾ ਪੰਥ ਸੀਗਾ ਉਹਨੂੰ ਰਿਚੁਅਲਾਈਜ਼ ਕਰਨ ਦਾ ਜਿਹੜਾ ਕੋਨਸੈਪਟ ਸ਼ੁਰੂ ਹੋਇਆ ਤੇ ਉਹ ਹੌਲੀ ਹੌਲੀ ਡਿਵੈਲਪ ਹੁੰਦਾ ਹੁੰਦਾ ਮਤਲਬ ਅੱਜ ਦੇ ਧਰਮ ਦੇ ਵਿੱਚ ਬਦਲ ਗਿਆ। ਜਿਹੜਾ ਧਰਮ ਜਿੱਦਾਂ ਮੇਰੀ ਅੰਡਰਸਟੈਂਡਿੰਗ ਜੋ 26-28 ਸਾਲ ਤਾਂ ਮੈਗਜ਼ੀਨ ਸਾਨੂੰ ਕੱਢਦਿਆਂ ਹੋ ਗਿਆ, ਪਿਛਲੇ 30 ਸਾਲ ਜੋ ਮੇਰੀ ਸਟੱਡੀ ਆ ਗੁਰਬਾਣੀ ਦੀ ਉਹਦੇ ਅਕੋਰਡਿੰਗਲੀ ਇਹ ਹੈਗਾ ਵੀ ਅੱਜ ਜਿਹੜਾ ਸਿੱਖ ਧਰਮ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਪਹਿਲਾਂ ਤਾਂ ਬੇਸਿਕਲੀ ਜਿਹੜੇ ਗੁਰੂ ਨਾਨਕ ਸਾਹਿਬ ਜਾਂ ਗੁਰੂ ਗ੍ਰੰਥ ਸਾਹਿਬ ਦੇ ਪ੍ਰਿੰਸੀਪਲ ਆ ਬੇਸਿਕ ਫੰਡਾਮੈਂਟਲ ਪ੍ਰਿੰਸੀਪਲ ਜਿੱਦਾਂ ਆਪਾਂ ਕਹਿੰਦੇ ਹਾਂ ਉਹ ਉਹਨਾਂ ਦੇ ਹੀ ਬਿਲਕੁਲ ਉਲਟ ਆ, ਕਿਉਂਕਿ ਸਾਰੀ ਬਾਣੀ ਦਾ ਮੈਨੂੰ ਮੈਂ ਮਤਲਬ ਤੁਹਾਡੇ ਰੇਡੀਓ ਤੇ ਵੀ ਕਹਿੰਦਾ ਵੀ ਮੈਨੂੰ ਕੋਈ ਬੰਦਾ ਇੱਕ ਸ਼ਬਦ ਵੀ ਗੁਰੂ ਗ੍ਰੰਥ ਸਾਹਿਬ ਦੇ 1430 ਪੰਨੇ ਆ ਉਹਦੇ ਚ ਇੱਕ ਸ਼ਬਦ ਵੀ ਇੱਦਾਂ ਦਾ ਲਿਆ ਦੇਵੇ ਦਿਖਾਵੇ ਵੀ ਜਿਹਦੇ ਵਿੱਚ ਕਿਸੇ ਧਰਮ ਨੂੰ ਇਸਟੈਬਲਿਸ਼ ਕਰਨ ਦੀ ਗੱਲ ਕੀਤੀ ਆ, ਸਗੋਂ ਉਹਨਾਂ ਨੇ ਧਰਮਾਂ ਨੂੰ ਨਿਖੇਧੀ ਕੀਤੀ ਆ, ਧਰਮਾਂ ਨੂੰ ਕੰਡੈਮ ਕੀਤਾ ਵੀ ਇਹ ਤੁਸੀਂ ਲੋਕਾਂ ਦੇ ਵਿੱਚ ਸਮਾਜ ਦੁਨੀਆਂ ਦੇ ਵਿੱਚ ਧਰਮ ਦੇ ਨਾਂ ਤੇ ਵੰਡੀਆਂ ਪਾਈਆਂ ਆ ਵੀ ਅਸੀਂ ਹਿੰਦੂ ਆ, ਅਸੀਂ ਬੋਧੀ ਆ, ਅਸੀਂ ਜੈਨੀ ਆ, ਅਸੀਂ ਮੁਸਲਮਾਨ ਆ, ਤੇ ਇਹ ਇੱਕ ਧਰਮ ਜਿਹੜਾ ਆ ਇੱਕ ਵੰਡ ਪਾਉਂਦਾ ਗੁਰੂ ਗ੍ਰੰਥ ਸਾਹਿਬ ਦੀ ਫਿਲੋਸਫੀ ਮੁਤਾਬਕ, ਤੇ ਅਸੀਂ ਉੱਦਾਂ ਦਾ ਇੱਕ ਹੋਰ ਸਿਰਕਾ ਖੜਾ ਕਰ ਲਿਆ। ਪਹਿਲਾਂ ਤਾਂ ਅੱਜ ਗੁਰਪੁਰਬ ਦੇ ਉੱਤੇ ਸਾਨੂੰ ਇਹ ਸੋਚਣ ਦੀ ਲੋੜ ਆ ਵੀ ਗੁਰੂ ਨਾਨਕ ਸਾਹਿਬ ਲੋਕਾਂ ਨੂੰ ਧਰਮਾਂ ਦੇ ਵਿੱਚੋਂ ਜਿਹੜੇ ਧਰਮ ਰਿਚੁਅਲ ਕਰਕੇ ਲੋਕਾਂ ਨੂੰ ਕਰਮ ਕੰਡਾ ਵਹਿਮਾਂ ਭਰਮਾਂ ਅੰਧ ਵਿਸ਼ਵਾਸ ਫੈਲਾ ਕੇ ਐਕਸਪਲੋਇਟ ਕਰਦੇ ਤੇ ਅਸੀਂ ਉੱਦਾਂ ਦਾ ਹੀ ਇੱਕ ਹੋਰ ਨਵਾਂ ਫਿਰਕਾ ਜਿਹੜਾ ਖੜਾ ਕਰ ਲਿਆ ਜਿਹੜਾ ਸੇਮ ਹੀ ਕੁਛ ਉਹ ਕਰ ਰਿਹਾ ਜੋ ਇੱਕ ਮੰਦਿਰ ਦਾ ਪੁਜਾਰੀ ਕਰਦਾ ਸੀ ਜਾਂ ਮੰਨ ਵੀ ਕਰਦਾ ਸੀ। ਹਾਂਜੀ
ਪ੍ਰਹਾਰ ਸਾਹਿਬ, ਜਿਵੇਂ ਆਪਾਂ ਕਹਿਣਾ ਹੋਵੇ ਕਿ ਰਿਲੀਜਨ ਦੀ ਜਿਹੜੀ ਬੇਸਿਕ ਡੈਫੀਨੇਸ਼ਨ ਹੈ ਉਹਦੇ ਵਿੱਚ ਫਰਕ ਕਰਨਾ ਜ਼ਰੂਰੀ ਹੈ ਕਿ ਰਿਲੀਜਨ ਐਜ਼ ਅ ਫਿਲਾਸਫੀ, ਸਪਿਰਚੁਅਲਿਟੀ ਔਰ ਰਿਲੀਜਨ ਐਜ਼ ਅ ਰਿਚੁਅਲ, ਹਾਊ ਯੂ ਵਰਸ਼ਿਪ ਦ ਪ੍ਰੈਕਟਿਸ ਆਫ ਵਰਸ਼ਿਪ, ਕਿਉਂਕਿ ਬਹੁਤੇ ਲੋਕਾਂ ਦੀ ਤਾਂ ਪ੍ਰੈਕਟਿਸ ਆਫ ਵਰਸ਼ਿਪ ਦਾ ਵੇ ਦੇ ਆਰ ਵਰਸ਼ਿਪਿੰਗ ਦੇਅਰ ਗੋਡ ਉਹਦੇ ਨੂੰ ਲੈ ਕੇ ਟਕਰਾ ਤੇ ਉਹਨੂੰ ਲੈ ਕੇ ਹੀ ਉਹ ਆਪਣੇ ਆਪ ਨੂੰ ਡਿਫਰੈਂਟ ਸਮਝਦੇ ਆ। ਰਿਲੀਜਨ ਦੀ ਜੋ ਪ੍ਰੈਕਟਿਸ ਹੈ ਕਿ ਚੰਗੇ ਕੰਮ ਕਰਨ ਦੀ ਪ੍ਰੈਕਟਿਸ ਹੈ, ਜੋ ਆਪਣੇ ਕਿਰਦਾਰ ਨੂੰ ਸਾਫ਼ ਕਰਕੇ ਵਧੀਆ ਕੰਮ ਕਰਨ ਦੀ ਹੈ, ਉਹਦੇ ਨਾਲ ਤਾਂ ਕੋਈ ਲੋਕ ਬਹੁਤ ਕੋਈ ਬਿਰਲਾ ਟਾਵਾਂ ਹੀ ਐਸੋਸੀਏਟ ਕਰਦਾ। ਹੁਣ ਅੱਗੇ ਦਾ ਮਤਲਬ ਅਸਲ ਚ ਹੈ, ਨਹੀਂ ਤਾਂ ਅਦਰਵਾਈਜ਼ ਦ ਵੇ ਆਈ ਪ੍ਰੇ, ਦ ਵੇ ਯੂ ਪ੍ਰੇ, ਦ ਵੇ ਸ਼ੀ ਪ੍ਰੇ, ਇਹੀ ਫਰਕ ਦੇ ਆਧਾਰ ਤੇ ਲੋਕ ਹਿੰਦੂ ਮੁਸਲਮਾਨ ਤੇ ਸਿੱਖ ਆਪਣੇ ਆਪ ਨੂੰ ਕਹਿੰਦੇ ਆ ਜਾਂ ਈਸਾਈ ਕਹਿ ਲੈਂਦੇ ਆ ਕਿ ਉਹਦੀ ਪ੍ਰਾਰਥਨਾ ਪੂਜਾ ਵਰਸ਼ਿਪ ਇਬਾਦਤ ਕਰਨ ਦਾ ਕੀ ਤਰੀਕਾ ਹੈ। ਅਸਲ ਚ ਇਬਾਦਤ ਦਾ ਮਤਲਬ ਕੀ ਹੈਗਾ, ਆਪਣੇ ਆਪ ਨੂੰ ਸਹੀ ਮਨੁੱਖ ਬਣਾ ਕੇ ਅੱਗੇ ਤੋਰਨਾ, ਦੂਜਿਆਂ ਦੀ ਭਲਾਈ ਕਰਨਾ, ਉਹ ਤਾਂ ਕਿਤੇ ਕਿਸੇ ਦੇ ਨੇੜੇ ਤੇੜੇ ਵੀ ਹੈ ਪ੍ਰੈਕਟਿਸ। ਹਾਂਜੀ
ਨਹੀਂ ਬਿਲਕੁਲ, ਕਿਉਂਕਿ ਜਿਹੜੀ ਪੂਜਾ ਜਿਹੜੀ ਪ੍ਰੈਕਟਿਸ ਦੀ ਆਪਾਂ ਗੱਲ ਕਰਦੇ ਹਾਂ, ਉਹ ਗੁਰਬਾਣੀ ਸਾਰੀ ਉਹ ਪ੍ਰੈਕਟਿਸ ਦੇ ਵਿਰੋਧ ਦੇ ਵਿੱਚ ਖੜੀ ਆ। ਗੁਰਬਾਣੀ ਹੁਣ ਜਾਣੀ ਜਿੱਦਾਂ ਆਪਾਂ ਹੁਣ ਜਿਹੜਾ ਇੱਕ ਸਿੱਖ ਫਿਰਕਾ ਖੜਾ ਕਰ ਲਿਆ, ਹੁਣ ਉਹਦਾ ਜੇ ਗੁਰਬਾਣੀ ਪੜ੍ਹੋ ਉਹ ਤਾਂ ਇਹਨਾਂ ਫਿਰਕਿਆਂ ਦੇ ਖਿਲਾਫ ਆ, ਤੇ ਹੁਣ ਅਸੀਂ ਇੱਕ ਫਿਰਕਾ ਖੜਾ ਕਰ ਲਿਆ, ਤੇ ਹੁਣ ਜਿੱਦਾਂ ਆਪਣੇ ਸ਼ਬਦ ਹੈਗਾ ਵੇ ਅੱਬਲ ਅੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ, ਹੈ ਨਾ, ਜੇ ਉਹ ਸਾਰਾ ਸ਼ਬਦ ਪੜ੍ਹੋ ਤੇ ਉਹਦੇ ਵਿੱਚ ਗੁਰੂ ਸਾਹਿਬ ਇਹ ਕਹਿੰਦੇ ਆ ਵੀ ਕੋਈ ਰਾਮ ਰਾਮ ਕਰ ਰਿਹਾ, ਕੋਈ ਅੱਲਾ ਅੱਲਾ ਕਰ ਰਿਹਾ, ਕੋਈ ਕੁਛ ਕਰ ਰਿਹਾ, ਵੀ ਰੱਬ ਦੇ ਨਾਂ ਰੱਖ ਲੈ ਆਪਾਂ ਤੇ ਉਹਦਾ ਇਸ ਤਰ੍ਹਾਂ ਕਰਦੇ ਆ, ਪਰ ਵੀ ਜਿਹੜਾ ਵੀ ਇੱਕ ਮਤਲਬ ਇੱਕ ਇਨਸਾਨ ਦੇ ਤੌਰ ਤੇ ਅਸੀਂ ਇੱਕ ਚੰਗਾ ਇਨਸਾਨ ਬਣਨਾ ਤੇ ਉਹ ਸਾਨੂੰ ਭੁੱਲਦੇ। ਹੁਣ ਹੁਣ ਅਸੀਂ ਕੀ ਕਰਨ ਲੱਗ ਪਏ ਵੀ ਉਹ ਅੱਲਾ ਅੱਲਾ ਕਹਿੰਦੇ ਸੀ, ਕੋਈ ਰਾਮ ਰਾਮ ਕਹਿੰਦਾ ਸੀਗਾ, ਕੋਈ ਅਸੀਂ ਇੱਕ ਵਾਹਿਗੁਰੂ ਵਾਹਿਗੁਰੂ ਬਣਾ ਲਿਆ। ਤੇ ਉੱਦਾਂ ਹੀ ਜਿੱਦਾਂ ਉਹ ਤਾਂ ਇਹ ਗੱਲ ਕੰਡੈਮ ਕਰ ਰਿਹਾ ਵੀ ਇਹ ਤੁਸੀਂ ਰੱਬਾਂ ਦੇ ਨਾਂ ਰੱਖ ਲੈ, ਵੀ ਰੱਬਾਂ ਦੇ ਨਾਂ ਰੱਖ ਲਏ ਵੰਡੀਆਂ ਪਾ ਲਈਆਂ ਮਨੁੱਖਾਂ ਚ, ਤੇ ਅਸੀਂ ਇੱਕ ਹੋਰ ਰੱਬ ਖੜਾ ਕਰ ਲਿਆ ਜਿਹਦੇ ਵਿਰੋਧ ਵਿੱਚ ਗੁਰਬਾਣੀ ਖੜੀ ਆ। ਤੇ ਇਸ ਤਰ੍ਹਾਂ ਅਸੀਂ ਜੇ ਮੰਨ ਲਓ ਆਪਣੇ ਕੋਲ ਇੰਨਾ ਜ਼ਿਆਦਾ ਟਾਈਮ ਨਹੀਂ ਹੈਗਾ ਆਪਣੇ ਰੇਡੀਓ ਤੇ, ਤੇ ਆਪਾਂ ਇਕੱਲੀ ਇਕੱਲੇ ਗੱਲ ਕਰੀਏ, ਪਰ ਬੇਸਿਕਲੀ ਫਿਰ ਮੇਰਾ ਇਹੀ ਹੈਗਾ ਵੀ ਪਹਿਲਾਂ ਤਾਂ ਵੀ ਇੱਕ ਫਿਰਕਾ ਖੜਾ ਕਰਨਾ ਵੀ ਧਰਮ ਦੇ ਨਾਂ ਤੇ, ਇਹ ਹੀ ਸਿੱਖ ਮੰਨ ਲਓ ਵੀ ਇਹ ਗੁਰਬਾਣੀ ਦਾ ਬਿਲਕੁਲ ਵਿਰੁੱਧ ਕੋਨਸੈਪਟ ਹੈਗਾ। ਦੂਸਰਾ ਜਿਹੜੀਆਂ ਉਹਦੇ ਨਾਂ ਤੇ ਪੂਜਾ ਪਾਠ ਬਣਾ ਲੈਣੇ, ਕਰਮ ਕਾਂਡ ਨਵੇਂ ਬਣਾ ਲੈਣੇ ਸਿੱਖੀ ਦੇ ਨਾਂ ਤੇ, ਉਹ ਇੱਕ ਆਪਣੇ ਆਪ ਚ ਬਿਲਕੁਲ ਇਹ ਵਿਰੋਧ ਦੀ ਗੱਲ ਹੈਗੀ ਆ ਵੀ ਚਲੋ ਆਪਾਂ ਜਿੱਦਾਂ ਨਾਨਕ ਪੰਥੀ ਦੀ ਜਗ੍ਹਾ ਤੇ ਸਿੱਖ ਪੰਥ ਖੜਾ ਕਰਨਾ ਸੀਗਾ ਤੇ ਫਿਰ ਵੀ ਕਿਸੇ ਗੱਲ ਤੱਕ ਜਾਇਜ਼ ਹੈਗਾ, ਪਰ ਜੇ ਅਸੀਂ ਜਿਹੜੇ ਰਿਚੁਅਲ ਕੰਡੈਮ ਕੀਤੀਆਂ, ਹੁਣ ਮੰਨ ਲਓ ਜਿੱਦਾਂ ਗੁਰਬਾਣੀ ਚ ਘੱਟੋ ਘੱਟ 200 ਸ਼ਬਦ ਹੋਊਗੇ ਜਿੱਥੇ ਉਹ ਕਹਿੰਦੇ ਵੀ ਪਾਣੀ ਦੇ ਵਿੱਚ ਨਹਾ ਕੇ ਵੀ ਕੋਈ ਸੁੱਚਾ ਨੀ ਹੁੰਦਾ, ਪਾਣੀ ਦੇ ਵਿੱਚ ਨਹਾ ਕੇ ਜਿਹੜੇ
ਬਾਹਰੋਂ ਧੋਤੀ ਧੂਮੜੀ ਅੰਦਰੋਂ ਦਿਸਣ ਕੋਰ, ਹਾਂਜੀ
ਹਾਂਜੀ, ਤੇ ਇਹ ਵੀ ਆਉਂਦਾ ਵੀ ਜੇ ਏਦਾਂ ਨਹਾਉਣ ਦੇ ਨਾਲ ਵੀ ਫਿਰ ਤਾਂ ਡੱਡੂ ਮੱਛੀਆਂ ਜਿਹੜੇ ਪਾਣੀ ਦੇ ਵਿੱਚ ਆ ਜਿਹਨੂੰ ਤੁਸੀਂ ਕਹਿੰਦੇ
ਬਾਬਾ ਬੁੱਲੇ ਸ਼ਾਹ
ਕਹਿੰਦੇ ਕਬੀਰ ਜੀ ਦਾ ਗੁਰਬਾਣੀ ਸ਼ਬਦ ਹੈਗਾ ਤੇ ਉਹ ਫਿਰ ਤਾਂ ਉਹ ਤਰ ਜਾਂਦੀਆਂ, ਉਹਨਾਂ ਦੀ ਮੁਕਤੀ ਹੋ ਜਾਂਦੀ। ਤੇ ਹੁਣ ਅਸੀਂ ਗੁਰਦੁਆਰਿਆਂ ਦੇ ਨਾਂ ਦੇ ਨਾਲ ਸਰੋਵਰ ਬਣਾ ਲਏ ਹਨ, ਤੇ ਇੱਦਾਂ ਜਾਣੀ ਮਤਲਬ ਹੁਣ ਇੱਕ ਗੁਰਬਾਣੀ ਚ ਮਤਲਬ ਸ਼ਬਦ ਆਉਂਦਾ ਵੀ ਜਿੱਦਾਂ ਜਿਹੜਾ ਬੰਦਾ ਜਦੋਂ ਡੈਥ ਹੋ ਜਾਂਦੀ ਆ ਵੀ ਉਹ ਕਿਸੇ ਨੂੰ ਦੱਬ ਦਿੰਦਾ, ਕੋਈ ਜੜਾ ਦਿੰਦਾ, ਕੋਈ ਜਿੱਦਾਂ ਪਾਰਸੀ ਸੀਗੇ ਉਹ ਉੱਥੇ ਬੋਡੀ ਰੱਖ ਦਿੰਦੇ ਸੀ, ਜਿੱਦਾਂ ਆਪਾਂ ਪਿੰਡਾਂ ਚ ਪਸ਼ੂ ਰੱਖ ਦਿੰਦੇ ਹਾਂ ਹੱਡਾ ਰੋੜੀ ਦੇ ਵਿੱਚ, ਇੱਦਾਂ ਇੱਕ ਸਥਾਨ ਬਣਾਇਆ ਹੁੰਦਾ ਸੀ ਪਾਰਸੀਆਂ ਨੇ, ਉੱਥੇ ਉਹ ਬੋਡੀ ਰੱਖ ਦਿੰਦੇ ਸੀ ਆਪਣੇ ਰਿਚੁਅਲ ਕਰਕੇ
ਖਾ
ਲੈਂਦੇ ਸੀਗੇ ਹਨਾ, ਤੇ ਜਿਹੜੀ ਹੱਡੀਆਂ ਵੱਜ ਜਾਂਦੇ ਸੀ ਉਹ ਖੂਹ ਚ ਸਿੱਟਦੇ ਰਹਿੰਦੇ ਸੀ, ਬਾਅਦ ਚ ਗ੍ਰਾਇੰਡ ਕਰਕੇ ਪੀ ਦਿੰਦੇ ਸੀਗੇ। ਤੇ ਉਹ ਇਸ ਸ਼ਬਦ ਦੇ ਵਿੱਚ ਇੱਦਾਂ ਕਹਿੰਦੇ ਆ ਵੀ ਇਹ ਮਤਲਬ ਇੱਦਾਂ ਬਣਾਏ ਉਹ ਆ ਵੀ ਪਰ ਕਿਸੇ ਨੂੰ ਨੀ ਪਤਾ ਵੀ ਬੰਦਾ ਕਿੱਥੋਂ ਆਉਂਦਾ ਕਿੱਥੇ ਚਲ ਜਾਂਦਾ। ਤੇ ਹੁਣ ਜਿੱਦਾਂ ਮੈਂ ਪਿੱਛੇ ਤੁਹਾਡੇ ਟੋਰਾਂਟੋ ਆਇਆ ਤੇ ਇੱਕ ਗੁਰਦੁਆਰੇ ਦੇ ਵਿੱਚ ਵਿਆਹ ਦੇ ਗਏ ਤੇ ਉੱਥੇ ਮੈਂ ਬੋਰਡ ਦੇਖਿਆ ਲਿਖਿਆ ਵੀ ਇਹ ਵੀ ਆਸਤਰੀਆਂ ਤਾਰਨ ਲਈ ਕੀਰਤਪੁਰ ਸਾਹਿਬ ਹੈਗਾ। ਤੇ ਹਨਾ ਇੱਦਾਂ ਜਾਣੀ ਆਪਾਂ ਇੰਡੀਆ ਕੀਰਤਪੁਰ ਬਣਾ ਲਿਆ ਵੀ ਲੋਕ ਪਹਿਲਾਂ ਹਰਿਦੁਆਰ ਜਾਂਦੇ ਸੀਗੇ ਜਦੋਂ ਜਿਹੜੇ ਪੁਰਾਣੇ ਆ, ਈਵਨ ਮਤਲਬ ਮੈਂ ਜਦੋਂ ਛੋਟਾ ਜਿਹਾ ਸਾਡੀ ਦਾਦੀ ਦੀ ਡੈਥ ਹੋਈ ਤੇ ਉਹ ਹਰਿਦੁਆਰ ਜਾਂਦੇ ਸੀਗੇ ਤੇ ਅਸੀਂ ਇੱਕ ਨਵਾਂ ਕੀਰਤ ਹਰਿਦੁਆਰ ਬਣਾ ਲਿਆ ਆਪਾਂ ਕੀਰਤਪੁਰ ਸਾਹਿਬ ਬਣਾ ਲਿਆ ਇੱਕ ਹੋਰ ਜਗ੍ਹਾ ਜੀ ਮੈਂ ਸੁਣਿਆ। ਤੇ ਇੱਦਾਂ ਜਾਣੀ ਕਰਕੇ ਅਸੀਂ ਹਰੇਕ ਚੀਜ਼ ਗੁਰਬਾਣੀ ਦੇ ਉਲਟ ਕਰ ਲਈ। ਤੇ ਜਿਹੜੀ ਉਹ ਤੁਸੀਂ ਸ਼ੁਰੂ ਚ ਗੱਲ ਕੀਤੀ ਸੀ ਜਿਹੜਾ ਉਹ ਮੈਂ ਆਰਟੀਕਲ ਮਾਰ ਛੋਟਾ ਜਿਹਾ ਲਿਖਿਆ ਸੀ ਵੀ ਜਿਹੜਾ ਗੁਰਬਾਣੀ ਦਾ ਬੇਸਿਕ ਫੰਡਾਮੈਂਟਲ ਪ੍ਰਿੰਸੀਪਲ ਚਾਰ ਪੰਜ ਜਿੱਦਾਂ ਮੈਂ ਅੰਡਰਸਟੈਂਡ ਕਰਦਾ ਵੀ ਉਹ ਸਭ ਤੋਂ ਪਹਿਲਾਂ ਹੈਗਾ ਵੀ ਸਾਂਝੀ ਬਾਲਤਾ ਵੀ ਗੁਰੂ ਨਾਨਕ ਸਾਹਿਬ ਸਾਰੀ ਮਨੁੱਖਤਾ ਦੀ ਗੱਲ ਕਰਦੇ ਆ ਵੀ ਸਾਰੇ ਭਾਈਚਾਰੇ ਸਾਰੀ ਮੰਨ ਲਓ ਵੀ ਮਨੁੱਖਤਾ ਇੱਕ ਐਜ ਏ ਹਿਊਮਨ ਬੀਇੰਗ ਦੀ ਗੱਲ ਕਰਦੇ ਆ ਹਨਾ ਵੀ ਹਮ ਆਦਮੀ ਹਾਂ ਇੱਕ ਦਮੀ ਹਨਾ ਕਿ ਅਸੀਂ ਇੱਕ ਇਨਸਾਨ ਆ ਉਹਦੀ ਗੱਲ ਕੀਤੀ ਵੀ ਜਿਹੜੇ ਆ ਧਰਮ ਆ ਵੀ ਵੰਡੀਆਂ ਪਾ ਰਹੇ ਆ ਵੀ ਅਸੀਂ ਉਹਦੀ ਜਗ੍ਹਾ ਇੱਕ ਐਜ ਏ ਹਿਊਮਨ ਬੀਇੰਗ ਇਸ ਧਰਤੀ ਤੇ ਹੈਗੇ ਆ ਉਹਦੇ ਉਹ ਸੋਚੀਏ ਵੀ ਅਸੀਂ ਇੱਕ ਸਾਰੇ ਇਨਸਾਨ ਦੇ ਤੌਰ ਤੇ ਇਸ ਧਰਤੀ ਤੇ ਕੀ ਕਰ ਸਕਦੇ ਆ। ਤੇ ਹੁਣ ਦੂਜਾ ਪਹਿਲਾ ਕੋਨਸੈਪਟ ਹੈਗਾ ਸਾਂਝੀਵਾਲਤਾ, ਦੂਜਾ ਹੈਗਾ ਮੇਰੇ ਹਿਸਾਬ ਨਾਲ ਮਨੁੱਖੀ ਬਰਾਬਰਤਾ, ਜਿੱਦਾਂ ਜਿਹੜਾ ਇੰਡੀਆ ਦੇ ਵਿੱਚ ਜਾਤ ਦੇ ਨਾਂ ਤੇ ਧਰਮਾਂ ਦੇ ਜਾਤ ਦੇ ਨਾਂ ਤੇ ਲੋਕਾਂ ਚ ਵੰਡ ਸੀ, ਸ਼ੂਦਰ ਸੀ, ਉੱਚਾ ਆ, ਨੀਵਾਂ ਆਇਆ, ਤੇ ਫਿਰ ਫਿਰਕਿਆਂ ਦੇ ਨਾਂ ਤੇ ਵੀ ਕੋਈ ਕਹਿੰਦਾ ਇਸਲਾਮ ਸਾਡਾ ਇਸਲਾਮ ਜਿਹੜਾ ਜ਼ਿਆਦਾ ਵਧੀਆ, ਦੂਜਾ ਕਹਿੰਦਾ ਵੀ ਸਾਡਾ ਬੁੱਧ ਧਰਮ ਵਧੀਆ, ਕੋਈ ਈਸਾਈ, ਤੇ ਉਹ ਜਿਹੜੀ ਵੰਡ ਸੀ ਉਹਦੀ ਬਰਾਬਰਤਾ ਦੀ ਕੀਤੀ ਵੀ ਨਹੀਂ ਵੀ ਸਾਰੇ ਇਨਸਾਨ ਇੱਕ ਹੈਗੇ ਆ ਤੇ ਅਸੀਂ ਇੱਕ ਐਜ਼ ਏ ਇਨਸਾਨ ਹੋਈਏ, ਨਾ ਕਿ ਅਸੀਂ ਵੀ ਅਸੀਂ ਬ੍ਰਾਹਮਣ ਆ, ਖੱਤਰੀ ਆ, ਸ਼ੂਦਰ ਆ, ਇਹ ਕਰੀਏ। ਫਿਰ ਤੀਜੀ ਜਿਹੜੀ ਬੇਸਿਕ ਪ੍ਰਿੰਸੀਪਲ ਗੁਰਬਾਣੀ ਦਾ ਹੈਗਾ ਕਿ ਵੀ ਸਮਾਜਿਕ ਨਿਆਂ, ਕਿਉਂਕਿ ਸਮਾਜ ਦੇ ਵਿੱਚ ਦੁਨੀਆ ਭਰ ਚ ਅੱਜ ਵੀ ਦੇਖਦੇ ਹਾਂ ਵੀ ਲੋਕਾਂ ਦਾ ਬੇਤਕਰਾ ਹੁੰਦਾ, ਔਰਤ ਤਾਂ ਮਰਦ ਦੇ ਨਾਲ ਹੈਗਾ, ਜਾਤ ਪਾਤ ਦੇ ਨਾਂ ਤੇ ਹੈਗਾ, ਕੌਮਾਂ ਦੇ ਨਾਂ ਤੇ, ਧਰਮਾਂ ਦੇ ਨਾਂ ਤੇ, ਉਹ ਵੀ ਸਾਰਿਆਂ ਦੇ ਵੀ ਸਾਰਿਆਂ ਨੂੰ ਬਰਾਬਰ ਨਿਆਂ ਮਿਲੇ। ਜਿੱਦਾਂ ਗੁਰੂਆਂ ਨੇ ਕਈ ਕੰਮ ਕੀਤੇ ਆ ਵੀ ਜੋ ਸਮਾਜ ਦੇ ਵਿੱਚ ਆਪਾਂ ਲੰਬੀ ਲਿਸਟ ਹੋ ਸਕਦੀ ਵੀ ਜਿਹੜੇ ਬਰਾਬਰਤਾ ਨਹੀਂ ਸੀਗੀ ਤਾਂ ਲੋਕਾਂ ਨਾਲ ਧੱਕਾ ਹੋ ਰਿਹਾ ਸੀਗਾ ਤੇ ਸਮਾਜ ਦੇ ਵਿੱਚ ਉਹ ਜਿਹੜਾ ਨਿਆਂ। ਫਿਰ ਰਾਜਸੀ ਨਿਆਂ ਦੀ ਗੱਲ ਕੀਤੀ ਆ ਵੀ ਜਿਹੜਾ ਰਾਜ ਦੇ ਜਿਹੜਾ ਬੰਦਾ ਜ਼ੁਲਮ ਕਰਦਾ ਸੀ ਮਨੁੱਖਤਾ ਦੇ ਉੱਤੇ, ਇਸ ਵੇਲੇ ਇਸਲਾਮ ਦਾ ਰਾਜ ਸੀ ਜਿੱਦਾਂ ਆਪਾਂ ਕਹਿੰਦੇ ਬਾਬਰ ਦੇ ਖਿਲਾਫ ਗੁਰੂ ਨਾਨਕ ਸਾਹਿਬ ਨੇ ਆਵਾਜ਼ ਉਠਾਈ, ਜਾਂ ਬਾਕੀ ਗੁਰੂ ਸਾਹਿਬ ਨੇ ਗੁਰੂ ਅਰਜਨ ਸਾਹਿਬ ਨੂੰ ਸ਼ਹੀਦੀ ਦੇਣੀ ਸੀ, ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦੀ ਦੇਣੀ ਸੀ, ਤੇ ਉਹ ਵੀ ਜਿਹੜਾ ਪੋਲੀਟਿਕਸ ਦੇ ਨਾਂ ਤੇ ਡਿਸਕ੍ਰੀਮੀਨੇਸ਼ਨ ਸੀਗੀ, ਇੱਕ ਦੂਜੇ ਤੇ ਕਬਜ਼ਾ ਕਰਨ ਦੀ ਰਾਜਨੀਤੀ ਸੀਗੀ, ਕਿ ਧਰਮ ਦੇ ਨਾਂ ਤੇ ਰਾਜ ਸਥਾਪਿਤ ਕਰਕੇ ਦੂਜਿਆਂ ਧਰਮਾਂ ਨੂੰ ਦਬਾਉਣਾ, ਜਿੱਦਾਂ ਆਪਾਂ ਕਹਿੰਦੇ ਵੀ ਉਸ ਵੇਲੇ ਜਿਹੜੇ ਇਸਲਾਮ ਦੇ ਮੁਗਲ ਸੀਗੇ ਸ਼ਾਸਕ ਸੀਗੇ ਉਹ ਹਿੰਦੂਆਂ ਨੂੰ ਕਨਵਰਟ ਕਰਦੇ ਸੀਗੇ, ਅੱਜ ਵੀ ਦੁਨੀਆਂ ਚ ਇੱਦਾਂ ਚੱਲਦਾ। ਤੇ ਇਹ ਜਿਹੜੇ ਸਾਡੇ ਬੇਸਿਕ ਪ੍ਰਿੰਸੀਪਲ ਸੀਗੇ ਅਸੀਂ ਉਹ ਹੁਣ ਛੱਡ ਦਿੱਤੇ, ਅਸੀਂ ਵੀ ਉੱਦਾਂ ਦਾ ਸਿਰ ਖੜਾ ਕਰਕੇ ਤੇ ਅਸੀਂ ਵੀ ਦੂਜਿਆਂ ਦੇ ਨਾਲ ਅਸੀਂ ਕਹਿਣ ਲੱਗ ਪਏ ਵੀ ਸਾਡਾ ਧਰਮ ਜ਼ਿਆਦਾ ਵਧੀਆ ਹੈਗਾ, ਵੀ ਅਸੀਂ ਸਿੱਖ ਧਰਮ ਜਿਹੜਾ ਫਿਰਕਾ ਖੜਾ ਕੀਤਾ ਉਹਦੇ ਵਿੱਚ ਵੀ ਵੰਡੀਆਂ, ਜਾਤਾਂ ਉੱਦਾਂ ਹੀ ਸਾਡੀਆਂ ਕਾਇਮ ਹੋ ਗਈਆਂ, ਜਾਤਪਾਤ ਦੇ ਨਾਂ ਤੇ ਵਿਤਕਰੇ ਹੈਗੇ ਆ, ਔਰਤ ਮਰਦ ਦੇ ਵਿਤਕਰੇ ਹੈਗੇ ਆ, ਜਿੱਦਾਂ ਬਾਕੀ ਸਮਾਜਾਂ ਚ ਉੱਦਾਂ ਹੀ, ਜਿੱਦਾਂ ਆਪਾਂ ਪਿਛਲੇ ਕਈ ਸਾਲਾਂ ਤੋਂ ਆਵੇਂ ਸੁਣਦੇ ਵੀ ਸਾਡੇ ਵਿੱਚ ਜਿੱਦਾਂ ਵੀ ਕੁੜੀ ਮਤਲਬ ਕਿਤੇ ਪਤਾ ਲੱਗਦਾ ਸੀ ਵੀ ਸਾਡੀ ਕੁੜੀ ਹੋਣੀ ਆ, ਉਹਨੂੰ ਅਬੋਰਸ਼ਨ ਕਰਾ ਦਿੱਤਾ ਜਾਂਦਾ ਸੀਗਾ, ਇਸ ਤਰ੍ਹਾਂ ਦੇ ਮਤਲਬ ਵੀ ਜਿਹੜੇ ਸਾਡੇ ਚ ਵੀ ਸਾਰੀਆਂ ਉਹ ਕੁਰੀਤੀਆਂ ਪ੍ਰਚਲਿਤ ਆ। ਤੇ ਹੁਣ ਜਦੋਂ ਸਿੱਖੀਕਰਨ ਸ਼ੁਰੂ ਹੋਇਆ ਤੇ ਉਹਨਾਂ ਨੇ ਕੀ ਕੀਤਾ ਵੀ ਜਿੱਦਾਂ ਹੁਣ ਵੀ ਇੱਕ ਤਾਂ ਰਿਚੁਅਲ ਆਪਣੇ ਨਵੇਂ ਬਣਾ ਲਓ, ਜਿੱਦਾਂ ਮੈਂ ਪਹਿਲਾਂ ਦੱਸਿਆ, ਤੇ ਇੱਦਾਂ ਫਿਰ ਹੌਲੀ ਹੌਲੀ ਕੀਤਾ ਵੀ ਅਸੀਂ ਇੱਕ ਵੱਖਰਾ ਫਿਰਕਾ ਵੀ ਸਾਡੇ ਤਿਉਹਾਰ ਵੀ ਵੱਖਰੇ ਹੋ ਜਾਣ ਤਾਂ ਕਿ ਵੀ ਲੋਕ ਵੀ ਜਿੱਦਾਂ ਹੁਣ ਦੀਵਾਲੀ ਆ, ਮਤਲਬ ਸ਼ੁਰੂ ਤੋਂ ਲਈਏ ਲੋਹੜੀ ਆ, ਲੋਹੜੀ ਪਤਾ ਨੀ ਇਹਦਾ ਇਤਿਹਾਸ ਕੀ ਆ, ਕਿੰਨਾ ਪੁਰਾਣਾ ਆ, ਵੀ ਮੈਨੂੰ ਲੱਗਦਾ ਵੀ ਧਰਮਾਂ ਤੋਂ ਵੀ ਸ਼ਾਇਦ ਪਹਿਲਾਂ ਤਾਂ ਚੱਲਦਾ ਹੋਊ ਕਿਸੇ ਢੰਗ ਨਾਲ ਨਾ। ਤੇ ਉਹ ਹੁਣ ਅਸੀਂ ਮਤਲਬ ਜਿਹੜੇ ਸਾਡੇ ਧਰਮ ਨੂੰ ਓਰਗਨਾਈਜ਼ ਕਰ ਰਹੇ ਆ ਜਾਂ ਲੀਡਰਸ਼ਿਪ ਹੈਗੀ ਆ ਰਾਜਸੀ ਆ ਜਾਂ ਧਾਰਮਿਕ, ਉਹਨਾਂ ਲੱਗਦਾ ਵੀ ਜਿਹੜਾ ਲੋਹੜੀ ਆ ਵੀ ਇਹ ਹਿੰਦੂਆਂ ਦਾ ਤਿਉਹਾਰ ਆ, ਵੀ ਇਹ ਅਗਨੀ ਦੇਵਤਾ ਦੀ ਪੂਜਾ ਆ, ਤੇ ਅਸੀਂ ਵੀ ਹੁਣ ਲੋਕ ਤਾਂ ਮੰਨਦੇ ਆ ਵੀ ਅਸੀਂ ਇਹਨੂੰ ਬੰਦ ਨੀ ਕਰ ਸਕਦੇ, ਵੀ ਇਹਦਾ ਸਿੱਖੀਕਰਨ ਕਰ ਲਓ, ਵੀ ਇਹਦੇ ਨਾਲ ਕੋਈ ਇਤਿਹਾਸ ਦੀ ਘਟਨਾ ਜੋੜ ਲਓ, ਇਹਨੂੰ ਕਹਿਣ ਲੱਗ ਪਓ ਵੀ ਇਹ ਮਾਘੀ ਆ, ਵੀ ਲੋਹੜੀ ਨੀ ਹੈਗੀ। ਤੁਸੀਂ ਹੁਣ ਪਿਛਲੇ ਆਪਾਂ ਬੱਚੇ ਹੁੰਦੇ ਲੋਹੜੀ ਲੋਹੜੀ ਸਾਰੇ ਕਹਿੰਦੇ ਸੀਗੇ, ਹੁਣ ਜਾਣੀ ਕਰਨ ਤੋਂ ਰੋਕਿਆ ਜਾ ਰਿਹਾ, ਖਾਸ ਕਰ ਵਿਦੇਸ਼ਾਂ ਚ। ਮੈਂ ਹੁਣ ਤੀਹ ਸਾਲ ਤੋਂ ਜ਼ਿਆਦਾ ਇੱਥੇ ਕਨੇਡਾ ਚ ਰਹਿੰਦਾ, ਮੈਂ ਦੇਖਦਾ ਪਿਛਲੇ 20-25 ਸਾਲ ਤੋਂ ਇੱਕ ਨਵੀਂ ਲਹਿਰ ਚੱਲੀ ਓ ਆ, ਜਿਹੜੀ ਉਹ ਕਹਿੰਦੇ ਵੀ ਲੋਹੜੀ ਨੀ ਕਹਿਣਾ, ਲੋਹੜੀ ਤਾਂ ਹਿੰਦੂਆਂ ਦਾ ਤਿਉਹਾਰ ਆ, ਵੀ ਆਪਾਂ ਇਹਨੂੰ ਮਾਘੀ ਕਹਿਣਾ, ਵੀ ਮਾਘੀ ਦਾ ਦੇਸ਼, ਮਾਘੀ ਕੀ ਆ ਵੀ ਮੁਕਤਸਰ ਦੀ ਆ ਮਾਘੀ, ਇਹਨਾਂ ਦੇ ਉੱਤੇ ਜਦੋਂ ਜਿਹੜੇ ਬਦਾਵਾ ਦੇ ਗਏ ਸੀਗੇ ਸਿੰਘ ਦੇ ਲੜਾਈ ਹੋਈ ਸੀ ਉਹਦੇ ਨਾਲ ਜੋੜ ਲਿਆ, ਹਾਲਾਂਕਿ ਹਿਸਟੋਰੀਕਲੀ ਕੋਈ ਵੀ ਇੱਕ ਸਿੰਗਲ ਵਿਦਵਾਨ ਵੀ ਹੈ ਨੀ ਜਿਹੜਾ ਇਹ ਕਹਿੰਦਾ ਹੋਵੇ ਵੀ ਜਿਹੜਾ ਉਹ ਮੁਕਤਸਰ ਦੀ ਲੜਾਈ ਆ ਵੀ ਉਹ ਜਨਵਰੀ ਦੇ ਵਿੱਚ ਹੋਈ ਸੀਗੀ, ਉਹ ਸਾਰੇ ਮੰਨਦੇ ਆ ਵੀ ਇਹ ਜੂਨ ਜੁਲਾਈ ਦੇ ਵਿੱਚ ਹੋਈ ਸੀਗੀ, ਤੇ ਵੀ ਇਹਦਾ ਲੋਹੜੀ ਦੇ ਨਾਲ ਕੋਈ ਇਸਟੈਬਲਿਸ਼ਮੈਂਟ ਨੀ ਬਣਦੀ ਗੱਲ। ਪਰ ਕਿਉਂਕਿ ਅਸੀਂ ਉਹਦਾ ਸਿੱਖੀਕਰਨ ਕਰਨਾ ਸੀ ਤੇ ਲੋਹੜੀ ਦੇ ਨਾਲ ਦਾ ਨਾਂ ਬਦਲ ਕੇ ਅਸੀਂ ਮਾਘੀ ਬਣਾ ਕੇ ਉਹ ਜੂਨ ਤੋਂ ਖਿੱਚ ਕੇ ਅਸੀਂ ਜਨਵਰੀ ਲੈ ਆਉਂਦੀ ਤੇ ਇੱਦਾਂ ਹੀ ਹੁਣ ਜਿੱਦਾਂ ਵਿਸਾਖੀ ਆ ਵਿਸਾਖੀ ਪਤਾ ਨੀ ਸਦੀਆਂ ਪੁਰਾਣਾ ਤਿਉਹਾਰ ਹੈਗਾ ਜਿਹੜਾ ਲੋਕ ਸਾਂਝੇ ਤੌਰ ਤੇ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਵੀ ਇੰਡੀਆ ਦੇ ਵਿੱਚ ਭਾਵੇਂ ਆਪਾਂ ਓਵਰਆਲ ਸਾਰੇ ਜਿਹੜੇ ਲੋਕ ਉਹਨਾਂ ਨੂੰ ਹਿੰਦੂ ਕਹਿ ਦਿੰਦੇ ਆ ਪਰ ਜੇ ਤੁਸੀਂ ਵੇਖੋਗੇ ਉਹ ਵੱਖਰੀਆਂ ਕੌਮਾਂ ਵੱਖਰਾ ਉਹਨਾਂ ਦੇ ਬਹੁਤ ਬਹੁਤ ਕੁਛ ਵੱਖਰਾ ਸਾਊਥ ਵਾਲੇ ਬਿਲਕੁਲ ਵੱਖਰੇ ਆ ਨੌਰਥ ਵਾਲੇ ਵੱਖਰੇ ਉਹਨਾਂ ਦੇ ਟ੍ਰੈਡੀਸ਼ਨ ਉਹ ਸਾਰਾ ਕੁਛ ਵੱਖਰਾ ਹੈਗਾ ਤੇ ਪਰ ਉਹ ਜਿਹੜੇ ਬਹੁਤ ਤਿਉਹਾਰ ਆ ਵੀ ਉਹ ਲੋਕ ਤਕਰੀਬਨ ਸਾਰੇ ਮਨਾਉਂਦੇ ਸੀਗੇ ਹਨਾ ਤੇ ਇੱਦਾਂ ਜਿੱਦਾਂ ਵਿਸਾਖੀ ਵੀ ਲੋਕ ਆਮ ਏ ਸਾਰੇ ਮਨਾਉਂਦੇ ਹੁਣ ਅਸੀਂ ਪਿਛਲੇ 20-25 ਸਾਲ ਤੋਂ ਇੱਦਾਂ ਜੇ ਕੋਈ ਵਿਸਾਖੀ ਕਹਿੰਦਾ ਉਹਨੂੰ ਹੁਣ ਰੋਕਿਆ ਜਾਂਦਾ ਉਹ ਕਹਿੰਦੇ ਨੇ ਵਿਸਾਖੀ ਨੀ ਕਹਿਣਾ ਇਹ ਖਾਲਸਾ ਸਾਜਨਾ ਦਿਵਸ ਆ ਤੇ ਜਿੱਦਾਂ ਹੁਣ ਕੁਐਸਚਨ ਹੈਗਾ ਵੀ ਜੇ ਖਾਲਸਾ ਸਾਜਨਾ ਦਿਵਸ ਆ ਤੇ ਜੇ ਪਹਿਲਾਂ ਸਾਡੇ ਕੋਲ ਪੱਕੀ ਡੇਟ ਨੀ ਕੋਈ ਹੈਗੀ ਵੀ ਕਦੋਂ ਜਿੱਦਾਂ ਗੁਰੂ ਨਾਨਕ ਸਾਹਿਬ ਦੀ ਆਪਾਂ ਕਹਿੰਦੇ ਕੋਈ ਪੱਕੀ ਡੇਟ ਨੀ ਜੇ ਹੈਗੀ ਵੀ ਆ ਤੇ ਜਿਹੜੇ ਸਾਰੇ ਹਿਸਟੋਰੀਅਨ ਇਹ ਮੰਨਦੇ ਵੀ 28 ਮਾਰਚ 1699 ਨੂੰ ਖਾਲਸਾ ਸਾਜਿਆ ਗਿਆ ਫਿਰ ਅਸੀਂ 28 ਮਾਰਚ ਨੂੰ ਮਨਾਉਣ ਦੀ ਜਗ੍ਹਾ ਅਸੀਂ 13 ਅਪ੍ਰੈਲ ਨੂੰ ਜਾਂ 14 ਨੂੰ ਮਨਾਉਣ ਲੱਗ ਪਏ 13 ਅਪ੍ਰੈਲ ਹੁਣ ਮੰਨ ਲਈ ਉਹ 13 ਵੀ ਜਿਹੜੀ ਆ ਜਿਹੜੀ ਹੁਣ ਵਿਸਾਖ ਆ ਪਹਿਲੀ ਉਹ ਤਾਂ ਮਤਲਬ ਵੀ ਜਿਹੜੇ ਪੰਡਿਤ ਆ ਉਹ ਸੰਗਰਾਂਦ ਮਨਾਉਂਦੇ ਪਹਿਲੀ ਵਿਸਾਖ ਨੂੰ ਉਹਦੇ ਹਿਸਾਬ ਨਾਲ ਉਹਨੇ ਉਹ ਰੱਖਿਆ ਵਿਸਾਖੀ ਦਾ ਦਿਨ ਵਿਸਾਖ ਪਹਿਲੀ ਨੂੰ ਹੁਣ ਕਿਉਂਕਿ ਲੋਕ ਉਹ ਸਦੀਆਂ ਤੋਂ ਮਨਾਉਂਦੇ ਸੀ ਉਹਨੂੰ ਅਸੀਂ ਖਿੱਚ ਤੋਂ 28 ਮਾਰਚ ਤੋਂ ਕਰਕੇ ਅਸੀਂ 13 ਅਪ੍ਰੈਲ ਬਣਾ ਲਿਆ ਇੱਦਾਂ ਹੀ ਹੋਲੀ ਦਾ ਦਿਨ ਹੋਲੀ ਆ ਹੋਲੀ ਵੀ ਜਿੱਦਾਂ ਪੁਰਾਣਾ ਲੋਕ ਤਿਉਹਾਰ ਹੈਗਾ ਤੇ ਉਹਦਾ ਵੀ ਹੋਲੀ ਕਿਉਂਕਿ ਇਹ ਤਾਂ ਸਟੈਬਲਿਸ਼ ਆ ਵੀ ਹਿੰਦੂ ਤਿਉਹਾਰ ਆ ਤੇ ਉਹ ਹੁਣ ਲੋਕ ਮਨਾਉਂਦੇ ਉਹਨੂੰ ਅਸੀਂ ਉੱਚੋ ਕੱਢਣ ਦੇ ਲਈ ਉਹਦੇ ਮੁਕਾਬਲੇ ਤੇ ਅਸੀਂ ਹੋਲਾ ਮਹੱਲਾ ਬਣਾ ਲਿਆ ਤੇ ਮੇਰੀ ਕੱਲ ਵੀ ਪਰਸੋਂ ਕਿਸੇ ਇਸੇ ਆਰਟੀਕਲ ਤੇ ਵੱਡੇ ਪ੍ਰੋਫੈਸਰ ਹੈਗੇ ਵਿਦਵਾਨ ਤੇ ਉਹਨਾਂ ਦਾ ਫੋਨ ਆਇਆ ਕਹਿੰਦੇ ਵੀ ਆਹ ਗੱਲ ਤੇਰੀ ਬਿਲਕੁਲ 100% ਮੈਂ ਸਾਰੀ ਹਿਸਟਰੀ ਲੱਭ ਚੁੱਕਾ ਵੀ ਕਿਤੇ ਹੋਲਾ ਮਹੱਲਾ ਦੀ ਗੱਲ ਨਹੀਂ ਆਉਂਦੀ ਵੀ ਜੇ ਕਹਿੰਦਾ ਵੀ ਆਪਾਂ ਕਹਿੰਦੇ ਸਿੱਖ ਰਾਜ ਮਹਾਰਾਜ ਰਣਜੀਤ ਸਿੰਘ ਦਾ ਰਾਜ ਤੇ ਉਹ ਕਹਿੰਦੇ ਜੇ ਤੁਸੀਂ ਉਹ ਪੜ੍ਹ ਕੇ ਦੇਖੋ ਵੀ ਜਾਣੀ ਵੀ ਜਿਹੜੀ ਹੋਲੀ ਆ ਦੋ ਤਿਉਹਾਰ ਉਹ ਕਹਿੰਦੇ ਸਿੱਖ ਰਾਜ ਦੇ ਵਿੱਚ ਓਫੀਸ਼ਲ ਮਹਾਰਾਜ ਰਣਜੀਤ ਸਿੰਘ ਵੱਲੋਂ ਮਨਾਏ ਜਾਂਦੇ ਸੀਗੇ ਜਿਹੜੇ ਜਿਹਦੇ ਬਾਰੇ ਇਹ ਸੀਗਾ ਵੀ ਸਾਰੇ ਕੰਮ ਬੰਦ ਕਰ ਦਿੰਦੇ ਸੀਗੇ ਤੇ ਉਹ ਤਿਉਹਾਰ ਦੋ ਸੀਗੇ ਇੱਕ ਕਹਿੰਦਾ ਵੀ ਹੋਲੀ ਇੱਕ ਦੁਸਹਿਰਾ ਉਹ ਤੋਂ ਬਿਨਾਂ ਜਾਣੀ ਤੁਸੀਂ ਕਹਿੰਦਾ ਵੀ ਜੇ ਆਪਾਂ ਹੁਣ ਗੁਰਪੁਰਬ ਗੁਰੂ ਨਾਨਕ ਸਾਹਿਬ ਮਨਾਉਣ ਵੀ ਗੁਰਪੁਰਬ ਵੀ ਕਿਤੇ ਨਹੀਂ ਸੀ ਮਨਾਇਆ ਜਾਂਦਾ ਮਤਲਬ ਸਾਰੇ ਸਿੱਖ ਰਾਜ 35-40 ਸਾਲ ਦਾ ਰਾਜ ਆ ਵੀ ਸਿਰਫ ਓਫੀਸ਼ਲ ਤਿਉਹਾਰ ਸਿਰਫ ਦੋ ਏ ਸੀਗੇ ਜਿਹਦੇ ਵਿੱਚ ਮਹਾਰਾਜਾ ਆਪ ਆਉਂਦਾ ਸੀ ਹੋਲੀ ਖੇਲਦਾ ਸੀਗਾ ਮਹਾਰਣਜੀਤ ਸਿੰਘ ਤੇ ਜਾਂ ਦੁਸਹਿਰਾ ਮਨਾਇਆ ਜਾਂਦਾ ਸੀ ਵੀ ਤੋਂ ਬਿਨਾਂ ਕੋਈ ਸਿੱਖ ਤਿਉਹਾਰ ਨੀ ਸੀਗਾ ਮਨਾਇਆ ਜਾਂਦਾ ਤੇ ਸਾਰੇ ਲੋਕ ਉਦਾਂ ਰਲ ਕੇ ਜਿੱਦਾਂ ਈਵਨ ਜਿਹੜੇ ਬੰਦੇ ਸੁਣਦਾ ਜੇ 30-40 ਸਾਲ 70-80 ਤੋਂ ਪਹਿਲਾਂ ਦੇਖਣ ਪੰਜਾਬ ਦੇ ਵਿੱਚ ਦੁਸਹਿਰਾ ਜਿਹੜਾ ਆ ਲੋਹੜੀ ਆ ਹੋਲੀ ਆ ਉਹ ਆਮ ਏਦਾਂ ਹੀ ਜਿੱਦਾਂ ਬਾਕੀ ਮਨਾਉਂਦੇ ਸੀ ਏਦਾਂ ਹੀ ਮਨਾਉਂਦੇ ਸੀ ਕੋਈ ਵੱਖਰਾ ਸਿੱਖ ਤਿਉਹਾਰ ਦੇ ਤੌਰ ਤੇ ਨਹੀਂ ਸੀਗਾ ਤੇ ਫਿਰ ਅੱਗੇ ਆ ਜਾਓ ਜਿੱਦਾਂ ਹੁਣ ਰੱਖੜੀ ਆ ਰੱਖੜੀ ਨੂੰ ਵੀ ਕਹਿਣ ਲੱਗ ਪਿਆ ਵੀ ਹਿੰਦੂ ਤਿਉਹਾਰ ਆ ਹੁਣ ਇਹਨੂੰ ਮਨਾਉਣਾ ਨੀ ਹੁਣ ਇਹਦਾ ਅਜੇ ਕੋਈ ਲੱਭਾ ਨੀ ਮੈਨੂੰ ਲੱਗਦਾ ਤੋੜ ਕੋਈ ਸ਼ਾਇਦ ਲੱਭ ਲੈਣ ਹੋਰ ਅਗਲੇ ਕੁਛ ਸਾਲਾਂ ਚ ਕੋਈ ਉਹਦਾ ਨਾਂ ਵੀ ਸਿੱਖੀਕਰਨ ਹੋ ਜਾਵੇ ਹੈ ਤੇ ਫਿਰ ਦੀਵਾਲੀ ਆ ਗਈ ਹੁਣ ਦੀਵਾਲੀ
ਦੀਵਾਲੀ ਦੇ ਉੱਤੇ ਮੈਨੂੰ ਐਤਕੀ ਬੜਾ ਹੈਰਾਨੀ ਲੱਗੀ ਜਦੋਂ ਕਿਸੇ ਨੇ ਬੰਦੀ ਛੋੜ ਦਿਵਸ ਦੀ ਗੱਲ ਸਮਝਾਈ ਨਾ ਵੀ ਕੀ ਇਹਦਾ ਇਤਿਹਾਸ ਚ ਕੋਈ ਪ੍ਰਮਾਣ ਹੈਗਾ ਇਹਦਾ ਕੋਈ ਫੈਕਟ ਐਂਡ ਸਬੂਤ ਜਾਂ ਕਿਸੇ ਤਰ੍ਹਾਂ ਦਾ ਐਵੀਡੈਂਸ
ਚਾਹੇ ਮੈਨੂੰ ਤਾਂ ਏਦਾਂ ਲੱਗਦਾ ਹੁੰਦਾ ਵੀ ਦੀਵਾਲੀ ਵੀ ਪਹਿਲਾਂ ਤੋਂ ਪ੍ਰਚਲਿਤ ਇੱਕ ਲੋਕ ਤਿਉਹਾਰ ਸੀਗਾ ਵੀ ਲੋਕ ਮਨਾਉਂਦੇ ਸੀਗੇ ਤੇ ਉਹਨੂੰ ਜਿੱਦਾਂ ਹਿੰਦੂ ਪੁਜਾਰੀ ਨੇ ਉਹਨੂੰ ਰਾਮਚੰਦਰ ਨੇ ਜੋੜ ਦਿੱਤਾ ਵੀ ਉਹ ਭਗਵਾਨ ਰਾਮਚੰਦਰ ਬਨਵਾਸ ਕੱਟ ਕੇ ਆਏ ਵੀ ਵੀ ਉਦੋਂ ਵੀ ਦੀਵਾਲੀ ਮਨਾਈ ਗਈ ਅਯੁੱਧਿਆ ਦੇ ਵਿੱਚ ਦੀਵੇ ਜਗਾਏ ਗਏ ਤੇ ਉਹ ਸਿਮਿਲਰ ਸਟੋਰੀ ਨੂੰ ਆਧਾਰ ਬਣਾ ਕੇ ਤੇ ਆਪਣੇ ਬੰਦਿਆਂ ਨੇ ਇੱਦਾਂ ਹੁਣ ਪਿਛਲੇ ਸਾਲਾਂ ਚੋਂ ਉਹਨੂੰ ਦੀਵਾਲੀ ਨੂੰ ਬੰਦੀ ਛੋੜ ਬਣਾਉਣਾ ਸ਼ੁਰੂ ਕਰਤਾ ਵੀ ਜੀ ਗੁਰੂ ਸਾਹਿਬ ਗਵਾਲੀਅਰ ਦੇ ਕਿਲੇ ਤੋਂ ਆਏ ਸੀਗੇ ਤੇ ਉਹਨਾਂ ਦਾ ਸਵਾਗਤ ਕੀਤਾ ਗਿਆ ਪਹਿਲਾਂ ਤਾਂ ਇਹ ਗੱਲ ਅਜੇ ਤੱਕ ਕੋਈ ਵਿਦਵਾਨ ਹਿਸਟੋਰੀਕਲੀ ਐਸਟੈਬਲਿਸ਼ ਨਹੀਂ ਕਰ ਸਕਿਆ ਵੀ ਗੁਰੂ ਸਾਹਿਬ ਨੂੰ ਗ੍ਰਿਫ਼ਤਾਰ ਕਦੋਂ ਕੀਤਾ ਸੀਗਾ ਤੇ ਗੁਰੂ ਸਾਹਿਬ ਨੂੰ ਛੱਡਿਆ ਕਦੋਂ ਸੀਗਾ ਕਿੰਨੇ ਸਾਲ ਲਈ ਫੜਿਆ ਸੀਗਾ ਇਹ ਵੀ ਨੀ ਅਜੇ ਤੱਕ ਅਸਟੈਬਲਿਸ਼ ਹੋ ਸਕਿਆ ਵੀ ਜੇਲ੍ਹ ਚ ਕਿੰਨੇ ਸਾਲ ਰਹੇ ਸੀ ਫਿਰ ਜਿਹੜਾ 52 ਕਿਹਾ ਜਾਂਦਾ ਵੀ 52 ਰਾਜੇ ਸੀਗੇ ਉਹਦਾ ਕੋਈ ਹਿਸਟਰੀ ਚ ਪ੍ਰਮਾਣ ਨੀ ਮਿਲਦਾ ਵੀ ਕਿਹੜੇ 52 ਰਾਜੇ ਸੀਗੇ ਜਿਹਨਾਂ ਨੂੰ ਫੜਿਆ ਸੀਗਾ ਉਹਨਾਂ ਨੂੰ ਕਿਹੜੇ ਦੋਸ਼ ਚ ਫੜਿਆ ਸੀ ਵੀ ਉਹਨਾਂ ਨੂੰ ਕਦੋਂ ਛੱਡਿਆ ਗਿਆ ਸੀ ਵੀ 52 ਪੰਜਾਬ ਦੇ ਇਕੱਲੇ ਰਾਜੇ ਸੀਗੇ ਤੇ ਜਾਂ ਇੰਡੀਆ ਦੇ ਰਾਜੇ ਸੀਗੇ ਇੰਡੀਅਨ ਹਿਸਟਰੀ ਦੇ ਵਿੱਚ ਕਿਤੇ ਵੀ ਨੀ ਆਉਂਦਾ ਵੀ 52 ਇੱਦਾਂ ਕੋਈ ਜਿਹੜਾ ਜਹਾਂਗੀਰ ਆ ਵੀ ਉਹਨੇ ਕੋਈ ਰਾਜੇ ਫੜ ਕੇ ਰੱਖੇ ਸੀਗੇ ਰਾਜੇ ਤਾਂ ਉੱਥੇ ਹਜ਼ਾਰਾਂ ਸੀਗੇ ਪਰ ਉਹਨਾਂ ਨੂੰ ਕਿਸੇ ਨੇ ਉਹ ਉਹਨਾਂ ਤੋਂ ਟੈਕਸ ਲੈਂਦੇ ਸੀਗੇ ਉਹਨਾਂ ਦਾ ਆਪਣੇ ਭਾਵੇਂ ਓਵਰਆਲ ਮੁਗਲ ਰਾਜ ਸੀਗਾ ਇੰਡੀਆ ਬਾਬਰ ਤੋਂ ਅਸਟੈਬਲਿਸ਼ ਹੋ ਗਿਆ ਪਰ ਇੱਦਾਂ ਨੀ ਸੀਗਾ ਵੀ ਉਹਨੇ ਸਾਰੇ ਰਾਜੇ ਫੜ ਕੇ ਜੇਲ੍ਹਾਂ ਖੇਡ ਦਿੱਤੇ ਤਾਂ ਆਪਣਾ ਰਾਜ ਕਾਇਮ ਕਰ ਲਿਆ ਰਾਜੇ ਆਪਣਾ ਰਾਜ ਕਾਇਮ ਚੱਲਦਾ ਹੀ ਸੀਗਾ ਉਹਨਾਂ ਦਾ ਆਪਣੇ ਛੋਟੀ ਛੋਟੀਆਂ ਸਟੇਟਾਂ ਦੇ ਵਿੱਚ ਉਹਨਾਂ ਤੋਂ ਜਜ਼ੀਆ ਜਿੱਦਾਂ ਆਪਾਂ ਟੈਕਸ ਕਹਿੰਦੇ ਉਹ ਲੈਂਦੇ ਸੀਗੇ ਤੇ ਉਹਨਾਂ ਨੂੰ ਰਾਜ ਕਰਨ ਦਿੰਦੇ ਸੀਗੇ ਤੇ ਉਹ ਆਪਣਾ ਰਾਜ ਕਰੀ ਜਾਂਦੇ ਸੀਗੇ ਈਵਨ ਜਦੋਂ ਮੈਂ ਪਿੱਛੇ ਜਿਹਾ ਪੜ੍ਹ ਕੇ ਹੈਰਾਨ ਹੋਇਆ ਵੀ ਜਦੋਂ 47 ਚ ਵੰਡ ਹੋਈ ਆ ਬ੍ਰਿਟਿਸ਼ ਲੈਫਟ ਉਹਨੇ ਇੰਡੀਆ ਨੂੰ ਛੱਡਿਆ ਤੇ 670 ਮਤਲਬ ਆਪਾਂ ਕਹਿੰਦੇ ਵੀ ਇੰਡੀਆ ਨੂੰ ਆਜ਼ਾਦ ਕਰਤਾ ਸੀਗਾ ਤੇ 670 ਰਿਆਸਤਾਂ ਸਟਿਲ ਜਿਹਨਾਂ ਦਾ ਡਿਸਾਈਡ ਨਹੀਂ ਸੀ ਬ੍ਰਿਟਿਸ਼ ਕਰ ਸਕੇ ਵੀ ਇਹਨਾਂ ਨੂੰ ਵੀ ਇਹਨੇ ਇੰਡੀਆ ਨਾਲ ਰਹਿਣਾ ਪਾਕਿਸਤਾਨ ਨਾਲ ਰਹਿਣਾ ਕੀ ਹੋਣਾ ਤੇ ਉਹ ਫਿਰ ਫੈਸਲਾ ਸੀ ਉਹ ਏਦਾਂ ਹੀ ਛੱਡ ਕੇ ਚੱਲ ਗਏ ਸੀ ਤੇ ਬਾਅਦ ਵਿੱਚ ਜਿਹੜੇ ਨਹਿਰੂ ਹੋਣੀ ਆ ਜਦੋਂ ਇਹਨਾਂ ਦੀ ਗੌਰਮੈਂਟ ਬਣੀ ਇੰਡੀਅਨ ਗੌਰਮੈਂਟ ਪਹਿਲੀ ਤੇ ਉਹਨਾਂ ਨੇ ਫਿਰ ਹੌਲੀ ਹੌਲੀ ਅਗਲੇ 10-12 ਸਾਲਾਂ ਦੇ ਵਿੱਚ ਉਹਨਾਂ ਨੂੰ ਮਰਜ ਕੀਤਾ ਆਪਣੀ ਜਿਹੜੀ ਇੰਡੀਅਨ ਕੋਨਸਟੀਟਿਊਸ਼ਨ ਦੇ ਅੰਦਰ ਮਤਲਬ ਜਿਹੜਾ ਇੰਡੀਅਨ ਸਟੇਟ ਦੇ ਅੰਦਰ ਤੇ ਉਸ ਵੇਲੇ ਤਾਂ ਪਤਾ ਨੀ ਕਿੰਨੇ ਰਾਜ ਸੀਗੇ ਇਹ ਕੋਈ ਕਿਤੇ ਵੀ ਸਟੈਬਲਿਸ਼ ਨਹੀਂ ਹੈਗੀ ਗੱਲ ਦੂਸਰਾ ਜੇ ਆਪਾਂ ਦੇਖੀਏ ਵੀ ਮਤਲਬ ਇੱਕ ਪਾਸੇ ਤਾਂ ਹੁਣ ਜਦੋਂ ਕੰਟਰਡਿਕਸ਼ਨ ਇੱਕ ਇਹ ਵੀ ਹੈਗੀ ਕਹਿੰਦੇ ਆ ਵੀ ਦੀਵਾਲੀ ਵਾਲੇ ਦਿਨ ਜਿੱਦਾਂ ਵੀ ਅੱਜ ਵੀ ਇੰਡੀਆ ਚ ਪ੍ਰਚਲਿਤ ਆ ਕਈ ਵਾਰੀ ਜਿਹੜੇ ਤਿਉਹਾਰ ਹੁੰਦੇ ਉਦੋਂ ਕੈਦੀਆਂ ਨੂੰ ਛੱਡ ਦਿੰਦੇ ਹਨਾ ਤੇ ਦੀਵਾਲੀ ਤੇ ਵੀ ਇੰਨੇ ਕੈਦੀ ਜਿਹਨਾਂ ਦੀ ਸਜ਼ਾ ਮੁੱਕ ਗਈ ਸੀ ਜੇਲ੍ਹਾਂ ਸੀ ਉਹਨਾਂ ਨੂੰ ਛੱਡ ਦਿੱਤਾ ਜਾਂ ਵਿਸਾਖੀ ਤੇ ਏਦਾਂ ਤੇ ਬਈ ਦੀਵਾਲੀ ਦੇ ਉੱਤੇ ਗੁਰੂ ਸਾਹਿਬ ਨੂੰ ਛੱਡ ਦਿੱਤਾ ਤੇ ਜਦੋਂ ਛੱਡਣ ਲੱਗੇ ਉਹਨੇ ਕਿਹਾ ਵੀ ਮੈਂ ਇਕੱਲੇ ਨੇ ਨੀ ਜਾਣਾ ਵੀ ਜਿਹੜੇ 52 ਆ ਤੇ ਇੱਥੇ ਹੋਰ ਰਾਜੇ ਗ੍ਰਿਫ਼ਤਾਰ ਦੇ ਫਿਰ ਉਹ 52 ਕਲੀਆਂ ਵਾਲਾ ਜਾਂ ਕਹਿ ਲਓ ਵੀ ਕੀਤੇ ਜਾਂ ਬੰਨ ਦਿੱਤੇ ਬਾਕੀਆਂ ਨੂੰ ਝੋਲਿਆ ਬਣਾ ਕੇ ਲਿਆਂਦਾ ਹੁਣ ਉਹ ਅੱਛਾ ਜੇ ਉਹ ਦੀਵਾਲੀ ਵਾਲੇ ਦਿਨ ਛੱਡੇ ਸੀਗੇ ਤਾਂ ਹੁਣ ਗਵਾਲੀਅਰ ਕਿੱਥੇ ਆ ਅੰਮ੍ਰਿਤਸਰ ਕਿੱਥੇ ਆ ਤੇ ਵੀ ਕਿੰਨਾ ਟਾਈਮ ਉਹ ਲੱਗਾ ਹੋਊਗਾ ਗਵਾਲੀਅਰ ਤੋਂ ਪੰਜਾਬ ਆਉਂਦਿਆਂ ਨੂੰ ਹਨਾ ਤੇ ਜਿਹੜੇ ਬਹੁਤੇ ਵਿਦਵਾਨ ਇਹ ਮੰਨਦੇ ਆ ਵੀ ਜਦੋਂ ਉਹਨਾਂ ਨੂੰ ਛੱਡਿਆ ਸੀ ਗਵਾਲੀਅਰ ਤੋਂ ਜਿਹੜੀ ਮਰਜ਼ੀ ਡੇਟ ਨੂੰ ਛੱਡਿਆ ਹੋਵੇ ਤੇ ਉਹ ਘੱਟੋ ਘੱਟ 7-8 ਮਹੀਨੇ ਬਾਅਦ ਪੰਜਾਬ ਪਹੁੰਚੇ ਸੀ ਕਿਉਂਕਿ ਹੌਲੀ ਹੌਲੀ ਜਿੱਦਾਂ ਕਿਉਂਕਿ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਗੁਰੂ ਨਾਨਕ ਸਾਹਿਬ ਸਾਰੀ ਦੁਨੀਆਂ ਚ ਘੁੰਮਦੇ ਰਹੇ ਤੇ ਉਹਨਾਂ ਦੇ ਜਿਹੜੇ ਫੋਲੋਅਰ ਸਾਰੀ ਇੰਡੀਆ ਚ ਸੀਗੇ ਸਾਰੀ ਜਗ੍ਹਾ ਉਹਨਾਂ ਦੇ ਫੋਲੋਅਰ ਤੇ ਉਹਨਾਂ ਨੂੰ ਫੋਲੋਅਰ ਵੀ ਉਹ ਮਿਲਦੇ ਮਿਲਦੇ ਹੌਲੀ ਹੌਲੀ ਪੰਜਾਬ ਦੇ ਵਿੱਚ ਆਏ ਤੇ ਇਸ ਕਰਕੇ ਵੀ ਜਾਣੀ ਇਹਦਾ ਕੋਈ ਜਿੱਦਾਂ ਆਪਾਂ ਕਹਿੰਦੇ ਹਾਂ ਵੀ ਜਿਹੜੀ ਲੋਹੜੀ ਆ ਉਹਨੂੰ ਮਾਘੀ ਬਣਾ ਲਿਆ ਵੀ ਜੂਨ ਤੋਂ ਜਨਵਰੀ ਚ ਲੈ ਆਉਂਦਾ ਹੁਣ ਉਹ ਪਤਾ ਨੀ ਕਦੋਂ ਗੁਰੂ ਸਾਹਿਬ ਨੂੰ ਛੱਡਿਆ ਉਹਨੂੰ ਖਿੱਚ ਤੂੰ ਇੱਕ ਪਾਸੇ ਕਹੀ ਜਾਂਦੇ ਵੀ ਦੀਵਾਲੀ ਵਾਲੇ ਦਿਨ ਛੱਡਿਆ ਤੇ ਤਾਂ ਅਸੀਂ ਦੀਵਾਲੀ ਮਨਾਉਂਦੇ ਹਾਂ ਤੇ ਦੂਜੇ ਪਾਸੇ ਅਸੀਂ ਇਹ ਕਹੀ ਜਾਂਦੇ ਹਾਂ ਵੀ ਉਸ ਦਿਨ ਹਰਿਮੰਦਰ ਸਾਹਿਬ ਆਏ ਉੱਥੇ ਦੀਪਮਾਲਾ ਹੋਈ ਤੇ ਨਾ ਹੀ ਉਸ ਵੇਲੇ ਇੱਦਾਂ ਦਾ ਹਰਿਮੰਦਰ ਸਾਹਿਬ ਅਜੇ ਅਸਟੈਬਲਿਸ਼ ਹੋਇਆ ਸੀ ਜਦੋਂ ਇਹ ਜਿਹੜੀ ਘਟਨਾ ਨਾਲ ਆਪਾਂ ਜੋੜਦੇ ਹਾਂ ਤੇ ਹੁਣ ਜਿੱਦਾਂ ਇੱਕ ਅਜੇ ਤੁਸੀਂ ਪਿਛਲੇ ਕੁਛ ਸਾਲਾਂ ਤੇ ਆਮ ਇਹ ਗੱਲ ਪ੍ਰਚਲਿਤ ਸੀਗੀ ਵੀ ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ ਹਨਾ
ਹਾਂਜੀ
ਤੇ ਜੇ ਦੀਵਾਲੀ ਅੰਮ੍ਰਿਤਸਰ ਦੀ ਸੀਗੀ ਤਾਂ ਫੇਰ ਇਹ ਲੋਕ ਵੀ ਆਪਣੇ ਬੰਦੀ ਛੋੜ ਕਾਹਤੇ ਨੀ ਸੀ ਕਿਹਾ ਜਾਂਦਾ ਤੇ ਬੰਦੀ ਛੋੜ ਤਾਂ ਬਿਲਕੁਲ ਨਵਾਂ ਇਹ ਰਿਵਾਜ਼ ਸ਼ੁਰੂ ਕੀਤਾ ਗਿਆ। ਤੇ ਜਾਣੀ ਜਿਹੜਾ ਇਹ ਜਿਹੜਾ ਮੇਰਾ ਬੇਸਿਕ ਪੁਆਇੰਟ ਸੀਗਾ ਵੀ ਗੁਰੂ ਨਾਨਕ ਸਾਹਿਬ ਜਾਂ ਗੁਰਬਾਣੀ ਜਿਹੜੀ ਆ ਉਹ ਸਾਨੂੰ ਮਜ਼ਹਬਾਂ ਦੀ ਜਿਹੜੀ ਲੜਾਈ ਸੀਗੀ ਹਿੰਦੂਆਂ ਮੁਸਲਮਾਨਾਂ ਬੋਧੀਆਂ ਜੈਨੀਆਂ ਦੀ ਵੀ ਉਹਦੇ ਵਿੱਚੋਂ ਕੱਢ ਕੇ ਇੱਕ ਇਨਸਾਨ ਬਣਾ ਰਹੇ ਸੀਗੇ ਵੀ ਤੁਹਾਡੇ ਇੱਕ ਇੱਦਾਂ ਦਾ ਰਿਲੀਜਨ ਬਣ ਜਾਵੇ ਚਾਹੇ ਉਹਨੂੰ ਰਿਲੀਜਨ ਕਹਿ ਲਓ ਚਾਹੇ ਕੁਛ ਵੀ ਕਹਿ ਲਓ ਵੀ ਇੱਦਾਂ ਦੇ ਲੋਕ ਪੈਦਾ ਹੋ ਜਾਣ ਵੀ ਜਿਹਨਾਂ ਦਾ ਕੋਈ ਧਰਮ ਨਾ ਹੋਵੇ ਕੋਈ ਏਦਾਂ ਸਟੈਬਲਿਸ਼ ਫਿਰਕਾ ਨਾ ਹੋਵੇ ਕੋਈ ਉਹ ਧਰਮ ਦੇ ਨਾਂ ਤੇ ਕਰਮ ਕਾਂਡ ਨਾ ਕਰਦੇ ਹੋਣ ਇੱਕ ਉਹਨਾਂ ਦਾ ਜਿਹੜੀ ਪਹਿਚਾਣ ਆ ਉਹ ਉਹਨਾਂ ਦੇ ਗੁਣ ਹੋਣ ਉਹਨਾਂ ਦੇ ਜਿਹੜੇ ਮਤਲਬ ਸਾਡੇ ਬੇਸਿਕ ਪ੍ਰਿੰਸੀਪਲ ਆ ਉਹ ਗੁਣ ਉਹਨਾਂ ਦੇ ਵਿਲੱਖਣ ਜਿੱਦਾਂ ਹੁਣ ਇੱਕ ਮੈਂ ਇੱਕ ਹੋਰ ਛੋਟਾ ਜਿਹਾ ਲਿਖਿਆ ਸੀ ਜੇ ਮੈਂ ਕਿਤੇ ਪਾਇਆ ਨੀ ਤੇ ਜਿਹੜੀ ਸਿੱਖੀ ਦੀ ਪਹਿਚਾਣ ਆ ਜੇ ਜਿਹੜੇ ਗੁਰੂ ਨਾਨਕ ਦੇ ਸਿੱਖ ਦੀ ਪਹਿਚਾਣ ਆ ਉਹ ਉਹਦੇ ਜਿਹੜੇ ਪ੍ਰਿੰਸੀਪਲ ਆ ਵੀ ਉਹ ਇੱਕ ਬਰਾਬਰਤਾ ਦੀ ਗੱਲ ਕਰਦਾ ਸਾਂਝੀ ਬਾਲਤਾ ਸਾਰੀ ਮਨੁੱਖਤਾ ਨੂੰ ਇੱਕ ਸਮਝਦਾ ਮਤਲਬ ਉਹਦੇ ਚ ਕੋਈ ਕਰਮ ਕਾਂਡ ਨੀ ਕੋਈ ਵਹਿਮ ਭਰਮ ਨੀ ਇੱਕ ਅਜਿਹਾ ਇਨਸਾਨ ਤੇ ਸਾਡੀ ਜਿਹੜੀ ਪਹਿਚਾਣ ਉਹ ਬਣਨੀ ਚਾਹੀਦੀ ਸੀ ਦੁਨੀਆਂ ਦੇ ਵਿੱਚ ਪਰ ਜਿਹੜੀ ਅਸੀਂ ਪਹਿਚਾਣ ਅਸਟੈਬਲਿਸ਼ ਕੀਤੀ 100-150 ਸਾਲ ਚ ਉਹ ਇਹ ਕੀਤੀ ਆ ਵੀ ਸਿੱਖ ਉਹ ਹੁੰਦਾ ਵੀ ਜਿਹਨੇ ਵੀ ਪੱਗ ਬੰਨੀਓ ਆ ਬਾਲ ਰੱਖਿਓ ਆ ਅਮ੍ਰਿਤ ਛਕਿਆ ਆ ਪੰਜ ਕਤਾਰ ਪਾਇਓ ਆ ਤੇ ਵੀ ਉਹ ਸਿੱਖ ਹੈਗਾ ਤੇ ਸਾਡੀ ਪਹਿਚਾਣ ਇਹ ਨੀ ਹੈਗੀ ਵੀ ਸਿੱਖ ਉਹ ਹੁੰਦਾ ਵੀ ਜਿਹੜਾ ਵੀ ਸਾਰੇ ਦੁਨੀਆਂ ਦੇ ਜਿਹੜੇ 8 ਅਰਬ ਦੀ ਆਬਾਦੀ ਆ ਅੱਜ ਵੀ ਸਾਰਿਆਂ ਨੂੰ ਇਨਸਾਨ ਸਮਝਦਾ ਵੀ ਜਿਹੜਾ ਵੀ ਔਰਤ ਤੇ ਮਰਦ ਦੇ ਵਿੱਚ ਕੋਈ ਬਿਸਤਰਾ ਨੀ ਸਮਝਦਾ ਵੀ ਜਿਹਦੇ ਵਿੱਚ ਕੋਈ ਕਰਮ ਕਾਂਡ ਨੀ ਉਹ ਬਿਲਕੁਲ ਕਾਇੰਡ ਆਫ ਸਾਇੰਟਿਫਿਕ ਬੰਦਾ ਆ ਵੀ ਜਿਹੜਾ ਲੋਜਿਕ ਦੇ ਉੱਤੇ ਜੀਂਦਾ ਆ ਵੀ ਜਿਹੜੀ ਗੱਲ ਵੀ ਧਰਮਾਂ ਚ ਜਿੱਦਾਂ ਰਿਚੁਅਲ ਬਣਦੇ ਆ ਵੀ ਜੇ ਮਤਲਬ ਨਿਤਨੇਮ ਕਰਨ ਦੀ ਗੱਲ ਆ ਉਹ ਨਮਾਜ਼ਾਂ ਦਾ ਖੰਡਨ ਕਰਦੇ ਆ ਪੂਜਾ ਪਾਠ ਦਾ ਖੰਡਨ ਕਰਦੇ ਆ ਧਰਮ ਦੇ ਨਾਂ ਤੇ ਜੋ ਵੀ ਇਸਟੈਬਲਿਸ਼ ਹੈਗਾ ਵੀ ਸਭ ਨੂੰ ਖੰਡਨ ਕਰਕੇ ਵੀ ਇੱਕ ਪਿਓਰ ਇਨਸਾਨ ਹੈਗਾ ਜਿਹਨੂੰ ਖਾਲਸਾ ਵੀ ਕਿਹਾ ਗਿਆ ਤੇ ਉਹ ਹੈਗਾ ਵੀ ਸਾਡੀ ਪਹਿਚਾਣ ਉਹ ਬਣਨੀ ਚਾਹੀਦੀ ਸੀ ਪਰ ਅਸੀਂ ਬਾਕੀਆਂ ਵਾਂਗੂ ਵੀ ਬਾਕੀ ਵੀ ਜੇ ਹਿੰਦੂ ਟਿੱਕਾ ਲਾਉਂਦੇ ਆ ਤੇ ਧੋਤੀ ਪਾਉਂਦੇ ਸੀਗੇ ਜਿੱਦਾਂ ਕਹਾਉਂਦਾ ਵੀ ਮੱਥੇ ਟਿੱਕਾ ਤੇੜ ਧੋਤੀ ਕਖਾਈ ਪਹਿਚਾਣ ਦੱਸੀ ਗੁਰੂ ਨਾਨਕ ਸਾਹਿਬ ਨੂੰ ਵੀ ਪੰਡਿਤ ਕਹਿੰਦਾ ਵੀ ਮੈਂ ਤੇ ਤਾਂ ਮਹਾਨ ਆ ਵੀ ਕਿਉਂਕਿ ਮੈਂ ਵੀ ਚਿੱਟੀ ਧੋਤੀ ਲਾਈ ਹੋ ਆ ਟਿੱਕਾ ਲਾਇਆ ਬੋਦੀ ਰੱਖੀ ਹੋ ਆ ਤੇ ਇੱਦਾਂ ਅਸੀਂ ਇੱਕ ਪਹਿਚਾਣ ਬਣਾ ਲਈ ਵੀ ਏਦਾਂ ਦਾ ਜਿਹੜਾ ਬੰਦਾ ਆ ਵੀ ਏਦਾਂ ਦੇ ਪਹਿਰਾਵਾ ਪਾ ਲਊਗਾ ਏਦਾਂ ਦਾ ਬਾਹਰੋਂ ਚਿੰਨ ਧਾਰਨ ਕਰ ਲਊਗਾ ਵੀ ਉਹ ਸਿੱਖ ਹੈਗਾ ਤੇ ਇਹ ਗੱਲ ਗੁਰਬਾਣੀ ਦੇ ਉੱਤੇ ਇੱਕ ਮਿੰਟ ਲਈ ਨੀ ਖੜਦੀ ਜੇ ਅਸੀਂ ਗੁਰਬਾਣੀ ਦਾ ਬੇਸ ਰੱਖ ਲਈਏ ਅਸੀਂ ਐਕਚੁਲੀ ਬੇਸ ਗੁਰਬਾਣੀ ਦਾ ਨੀ ਰੱਖਿਆ ਅਸੀਂ ਗ੍ਰੰਥ ਦਾ ਰੱਖ ਲਿਆ ਵੀ ਅਸੀਂ ਗ੍ਰੰਥ ਨੂੰ ਅਸਟੈਬਲਿਸ਼ ਕਰਕੇ ਉਹਦੇ ਬੇਸ ਤੇ ਅਸੀਂ ਮਤਲਬ ਸਿੱਖੀ ਖੜੀ ਕਰ ਲਈ ਤੇ ਉਹ ਜਿਹੜੀ ਖੜੀ ਕੀਤੀ ਆ ਉਹਦੇ ਵਿੱਚ ਵੀ ਅਸੀਂ ਜਿੱਦਾਂ ਹੁਣ ਮੈਂ ਇੱਕ ਦਿਨ ਸੋਚਦਾ ਸੀ ਵੀ ਜਿੱਦਾਂ ਆਪਾਂ ਦੋਹਰਾ ਪੜ੍ਹਦੇ ਹਾਂ ਵੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਹੈ ਨਾ ਤੇ ਉਹ ਹੁਣ ਇਹ ਇੱਕ ਪਹਿਲਾਂ ਮੇਰੇ ਹਿਸਾਬ ਨਾਲ ਇਹ ਇੱਕ ਗਲਤ ਆਪਾਂ ਅਸਟੈਬਲਿਸ਼ ਕਰ ਲਿਆ ਸਾਡਾ ਬੇਸ ਇਹ ਗਲਤ ਹੋ ਗਿਆ ਵੀ ਅਸੀਂ ਗ੍ਰੰਥ ਨੂੰ ਗੁਰੂ ਨੀ ਸੀ ਮੰਨਣਾ ਬਾਣੀ ਨੂੰ ਗੁਰੂ ਮੰਨਣਾ ਸੀ ਵੀ ਜੇ ਅਸੀਂ ਜਿਹੜੀ ਬਾਣੀ ਉਹਦੇ ਵਿੱਚ ਦਰਸੀ ਵਿਚਾਰਧਾਰਾ ਜੇ ਅਸੀਂ ਇਹ ਕਹਿੰਦੇ ਵੀ ਸਭ ਸਿੱਖਾਂ ਨੂੰ ਕੋ ਹੁਕਮ ਹੈ ਬਾਣੀ ਮੰਨਿਓ ਬਾਣੀ ਗੁਰੂ ਨੂੰ ਬਾਣੀ ਬਾਣੀ ਨੂੰ ਗੁਰੂ ਮੰਨਿਓ ਫੇਰ ਸ਼ਾਇਦ ਸਾਡੇ ਕਿਤੇ ਨਾ ਕਿਤੇ ਦਿਮਾਗ ਤੋਂ ਆਉਂਦਾ ਵੀ ਬਾਣੀ ਕੀ ਕਹਿੰਦੀ ਅਸੀਂ ਉਹ ਪੜ੍ਹਦੇ ਵਿਚਾਰਦੇ ਤੇ ਹੁਣ ਕਿਉਂਕਿ ਅਸੀਂ ਰੋਜ਼ਾਨਾ ਇਹ ਪੜ੍ਹਦੇ ਵੀ ਅਸੀਂ ਗ੍ਰੰਥ ਨੂੰ ਗੁਰੂ ਮੰਨਦੇ ਹਾਂ ਕਿਸੇ ਗ੍ਰੰਥ ਨੂੰ ਅਸੀਂ ਮੱਥੇ ਟੇਕਦੇ ਹਾਂ ਗ੍ਰੰਥ ਨੂੰ ਹੀ ਅਸੀਂ ਉਹਦਾ ਪੂਜਾ ਪਾਠ ਕਰਦੇ ਹਾਂ ਗ੍ਰੰਥ ਦੇ ਅਸੀਂ ਪਾਠ ਕਰਾਉਂਦੇ ਹਾਂ ਤੇ ਅਸੀਂ ਹੁਣ ਜਿਹੜਾ ਗੁਰੂ ਗ੍ਰੰਥ ਸਾਹਿਬ ਆ ਉਹਨੂੰ ਜੇ ਤੁਸੀਂ ਆਮ ਬੰਦੇ ਦੇ ਪੁਆਇੰਟ ਆਫ ਵਿਊ ਤੋਂ ਦੇਖੋ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਅੱਜ ਅਸੀਂ ਸਿਰਫ ਆਪਣੀਆਂ ਸਮਾਜਿਕ ਰਸਮਾਂ ਜਿਹੜੀਆਂ ਪੂਰੀਆਂ ਕਰਨ ਦੇ ਲਈ ਯੂਜ ਕਰ ਰਹੇ ਹਾਂ ਉਹਦੀ ਗੱਲ ਵਿੱਚ ਕੀ ਆ ਉਹ ਨੀ ਮੰਨਦੇ ਵੀ ਜਿੱਦਾਂ ਹੁਣ ਕਿਸੇ ਦੇ ਜਨਮ ਬੱਚੇ ਦਾ ਜਨਮ ਹੋਇਆ ਮੁੰਡਾ ਹੋਇਆ ਜੀ ਅਸੀਂ ਅਖੰਡ ਪਾਠ ਕਰਾ ਲਿਆ ਜਾਂ ਅਸੀਂ ਘਰੇ ਕੀਰਤਨ ਕਰਾ ਲਿਆ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਇੱਦਾਂ ਵਰਤ ਰਹੇ ਹਾਂ ਵੀ ਵਿਆਹ ਆ ਲਾਵਾਂ ਕਰਨੀਆਂ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਲੋੜ ਆ ਕਿਸੇ ਦੀ ਡੈਥ ਹੋ ਗਈ ਉਹਦਾ ਪਾਠ ਕਰਾਉਣਾ ਆ ਉਹਦਾ ਭੋਗ ਪਾਉਣਾ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਲੋੜ ਆ ਤੇ ਜਦੋਂ ਕਿ ਜਿਹੜੀਆਂ ਸਾਰੀਆਂ ਰਸਮਾਂ ਆ ਉਹਨਾਂ ਦੇ ਵਿਰੋਧ ਦੇ ਵਿੱਚ ਆ, ਸਾਰੀ ਜਿਹੜੀ ਵਿੱਚ ਬਣੀ ਆ, ਤੇ ਇਸ ਤਰ੍ਹਾਂ ਅਸੀਂ ਸਾਰਾ ਕੁਛ ਮੰਨੋ ਵੀ 100 ਪਾਉਂਦੇ ਹਾਂ, ਤੇ ਜਿਹੜੀ 99 ਵੀ ਨੀ ਕਹਿੰਦਾ, ਮੈਂ ਤਾਂ ਕਹਿੰਦਾ ਵੀ 100% ਸਾਡੀ ਜਿਹੜੀ ਮਾਡਰਨ ਸਿੱਖੀ ਆ ਉਹ ਗੁਰਬਾਣੀ ਜਿਹਨੂੰ ਅਸੀਂ ਗੁਰੂ ਰੋਜ਼ ਕਹਿੰਦੇ, ਕਈ ਵਾਰੀ ਜਿੰਨੀ ਵਾਰੀ ਵੀ ਅਰਦਾਸ ਹੁੰਦੀ ਉਨੀ ਵਾਰੀ ਕਹਿੰਦੇ ਅਸੀਂ ਗੁਰੂ ਮਾਨਿਓ ਗ੍ਰੰਥ, ਤੇ ਅਸੀਂ ਇੱਕ ਵੀ ਗੱਲ ਨੀ ਗੁਰੂ ਗ੍ਰੰਥ ਸਾਹਿਬ ਦੀ ਮੰਨ ਰਿਹਾ, ਤੇ ਬਿਲਕੁਲ ਅਸੀਂ ਟੋਟਲ ਉਲਟ ਖੜੇ ਆ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਉੱਤੇ, ਤੇ ਅਸੀਂ ਸਿਰਫ ਗੁਰੂਆਂ ਦਾ ਨਾਂ ਯੂਜ ਕਰਕੇ ਇੱਕ ਪੋਲੀਟੀਕਲ ਫਿਰਕਾ ਖੜਾ ਕਰ ਲਿਆ, ਇੱਕ ਧਾਰਮਿਕ ਫਿਰਕਾ ਖੜਾ ਕਰ ਲਿਆ, ਜਿਹੜਾ ਕਿ ਉਹਨਾਂ ਦੇ ਨਾਲ ਮੈਨੂੰ ਲੱਗਦਾ ਵੀ ਜਿੰਨਾ ਬਾਕੀ ਧਰਮਾਂ ਦੇ ਵਿੱਚ ਉਹਨਾਂ ਦੇ ਪੈਗੰਬਰਾਂ ਦੇ ਨਾਲ ਪੁਜਾਰੀਆਂ ਨੇ ਮੰਨੋ ਵੀ ਧਰੋਹ ਕਮਾਇਆ ਕਹਿ ਲਓ, ਵੀ ਉਹਨਾਂ ਦੇ ਨਾਂ ਵਰਤ ਕੇ ਇੱਕ ਬਿਜ਼ਨਸ ਖੜੇ ਕਰ ਲੈ, ਸੇਮ ਅੱਜ ਅਸੀਂ ਬਿਲਕੁਲ ਦੇਖਿਆ ਉਹਨਾਂ ਨੇ ਵੀ ਇਹ ਕਰਨਾ ਸ਼ੁਰੂ ਕਰ ਦਿੱਤਾ।
ਬਿਲਕੁਲ ਪ੍ਰਹਾਰ ਸਾਹਿਬ, ਬਸ ਮੈਂ ਹੁਣ ਕੰਕਲੂਡ ਕਰਦੇ ਜੀ, ਟਾਈਮ ਹੈ ਨੀ, ਮੈਂ ਤੁਹਾਡੇ ਨਾਲ ਗੱਲਾਂ ਕਰਦੇ ਕਰਦੇ ਗੂਗਲ ਕਰਕੇ ਡਿਸਟੈਂਸ ਕੱਢਿਆ ਗਵਾਲੀਅਰ ਟੂ ਅੰਮ੍ਰਿਤਸਰ, ਤੇ ਉਹ 750 ਕਿਲੋਮੀਟਰ ਬਣਦਾ, ਤੇ ਜੇ ਬਿਨਾਂ ਰੁਕੇ ਵੀ ਬੰਦਾ ਚੱਲੀ ਜਾਵੇ ਨਾ ਬਿਨਾਂ ਰੁਕੇ 24 ਘੰਟੇ, ਤਾਂ 7 ਦਿਨ ਯਾਨੀ ਹਫਤੇ ਚ ਬੰਦਾ ਪਹੁੰਚਦਾ ਜੀ ਬਿਨਾਂ ਰੁਕੇ, ਹਨਾ। ਇਸ ਹਿਸਾਬ ਨਾਲ ਜੇ ਆਪਾਂ 8-8 ਘੰਟੇ ਦਾ ਪੜਾਅ ਲਾ ਕੇ ਚੱਲੀਏ ਨੂੰ 3 ਗੁਣਾ ਕਰ ਲਓ, ਇਹ ਘੱਟੋ ਘੱਟ ਬੰਦਾ 1 ਮਹੀਨੇ ਚ ਪਹੁੰਚਦਾ ਗਵਾਲੀਅਰ, ਜੇ ਗਵਾਲੀਅਰ ਤੋਂ ਅੰਮ੍ਰਿਤਸਰ ਸਾਹਿਬ ਜਾਣਾ ਹੋਵੇ, ਹਨਾ ਜੀ। ਚਲੋ ਅੰਮ੍ਰਿਤਸਰ ਹੀ ਕਹਿਣਾ ਚਾਹੀਦਾ ਸੀ ਖੈਰ। ਤੇ ਦੂਸਰੀ ਗੱਲ, ਅੱਜ ਮੈਂ ਇੱਕ ਹੋਰ ਦੇਖੀ, ਅੱਜ ਮੈਂ ਇੱਥੇ 6ਵੇਂ ਪਾਤਸ਼ਾਹੀ ਜੀ ਦਾ ਬੜਾ ਇਤਿਹਾਸਕ ਗੁਰਦੁਆਰਾ ਜਲੰਧਰ ਉੱਥੇ ਗਿਆ, ਸਵੇਰੇ ਮੱਥਾ ਟੇਕਣ ਲੋਕ ਗਏ ਸੀ, ਮੈਂ ਵੀ ਨਾਲ ਗਿਆ ਜੀ। ਉੱਥੇ ਜਿੱਥੇ ਥੱਲੇ ਭੋਰਾ ਬਣਿਆ ਉੱਥੇ ਕੋਈ ਲੜਕੀ ਅਰਦਾਸ ਕਰਕੇ ਗਈ, ਤੇ ਬਾਅਦ ਚ ਮੈਂ ਦੇਖਿਆ ਉਹਨੇ ਉੱਥੇ ਚੌਕ ਨਾਲ ਲਿਖਿਆ ਹੋਇਆ ਕਿ ਹੇ ਬਾਬਾ ਜੀ ਮੇਰੇ ਪਤੀ ਦਾ ਇਸ ਮੁਲਕ ਦਾ ਵੀਜ਼ਾ ਲਗਵਾ ਦੇਵੋ, ਹਨਾ, ਤੇ ਮੇਰੀ ਅਰਦਾਸ ਜਿਵੇਂ ਵੀ ਆ ਵੀ ਕਬੂਲ ਹੋਵੇ। ਤੇ ਮੈਂ ਦੇਖਿਆ ਗੁਰੂ ਚਰਨਾਂ ਦੀ ਛੋਹ ਵਾਲੀ ਧਰਤੀ, ਗੁਰੂ ਦਾ ਇਤਿਹਾਸਕ ਗੁਰਦੁਆਰਾ, ਜਿੱਥੇ ਆਪਾਂ ਇੰਨੇ ਮੱਥੇ ਟੇਕਣ ਆਉਂਦੇ ਹਾਂ ਕਿ ਇੱਥੇ ਗੁਰੂ ਸਾਹਿਬ ਨੇ ਚਰਨ ਪਾਏ, ਉਸੇ ਚਰਨ ਪਾਈ ਜਗ੍ਹਾ ਤੇ ਅਰਦਾਸ ਕਰਕੇ ਉਹ ਤੋਂ ਬੰਦਾ 12-15 ਹਜ਼ਾਰ ਕਿਲੋਮੀਟਰ ਦੂਰ ਜਾ ਕੇ ਬੈਠਣ ਦੀ ਇੱਛਾ ਰੱਖ ਰਿਹਾ। ਤੇ ਮਤਲਬ ਤੁਸੀਂ ਦੇਖੋ ਵੀ ਗੁਰੂ ਦੇ ਕੋਲ ਬੇਨਤੀ ਵੀ ਗੁਰੂ ਤੋਂ ਦੂਰ ਜਾਣ ਲਈ ਹੋ ਰਹੀ ਹੈ ਇੱਕ ਤਰ੍ਹਾਂ ਨਾਲ, ਨਾਲੇ ਅਸੀਂ ਇਤਿਹਾਸਕ ਗੁਰਦੁਆਰਿਆਂ ਤੇ ਜਾਂਦੇ ਹਾਂ, ਨਾਲੇ ਚਰਨ ਛੋਹ ਦੀ ਗੱਲ ਕਰਦੇ ਹਾਂ ਕਿੱਥੇ ਗੁਰੂ ਸਾਹਿਬ ਦੇ ਪਵਿੱਤਰ ਚਰਨ ਪਏ ਸੀ, ਸਿਰ ਨੀ ਅਸੀਂ ਉੱਪਰ ਚੱਕਦੇ ਧਰਤੀ ਤੋਂ, ਉਸੇ ਧਰਤੀ ਤੇ ਚੌਕ ਨਾਲ ਲਿਖ ਕੇ ਅਰਦਾਸ ਕਰਕੇ ਬੰਦਾ ਤੁਰ ਕੇ ਗਿਆ ਕਿ ਮੈਂ ਗੁਰੂ ਚਰਨਾਂ ਦੇ ਛੋਹ ਪ੍ਰਾਪਤ ਧਰਤੀ ਤੋਂ 15,000-12,000 ਕਿਲੋਮੀਟਰ ਦੂਰ ਜਾਣਾ। ਇੱਕ ਮਿੰਟ ਹੈ ਜੀ, ਬਸ ਤੁਸੀਂ ਕੰਕਲੂਡ ਕਰ ਦਿਓ। ਹਾਂਜੀ,
The views expressed on the preceding program may not necessarily be those of the owner or management of WTOR radio station.
ਲੋਜੀ ਸਟੇਸ਼ਨ ਸਾਈਡ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਡਾਊਨਟਾਊਨ ਵਿੱਚ ਤੁਹਾਡੀ ਵੱਖਰੀ ਰਿਹਾਇਸ਼, ਜਿਹੜੀ ਸ਼ੁਰੂ ਹੁੰਦੀ ਹੈ $487,990 ਚ, ਤੇ GTA ਦਾ ਸਭ ਤੋਂ ਵਧੀਆ ਮੁੱਲ ਹੈ। ਇਹ 2 ਟਾਵਰਾਂ ਵਾਲੀ ਇਮਾਰਤ ਸੈਂਟਰਲ ਪੋਡੀਅਮ ਥਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਡ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਲਾਂ ਤੱਕ ਪਹੁੰਚਾਏਗਾ। GTA ਦੇ ਉਜਵਲੇ ਭਵਿਸ਼ ਵਿੱਚ ਅੱਜ ਨਿਵੇਸ਼ ਕਰੋ। ਸਟੇਸ਼ਨ ਸਾਈਟ .ca ਤੇ ਰਜਿਸਟਰ ਕਰੋ।
Good news for holiday season shoppers. Liza Cosmetics is back with huge discount on brand name products. Ji haan, zabardast brand name selection of perfumes, cosmetics, skin care brands, health beauty brands, fashion purses, designer sunglasses and chocolates. Up to 80% discount. Aapko aana hai 135 Commerce Valley Drive East in Markham. Sale sirf Friday, Saturday, Sunday aur Monday, November 18th to December 10th. For more information visit lizacosmetics.com.
ਕਾਸ਼ ਘਰ ਪੈਸੇ ਭੇਜਣਾ ਆਸਾਨ ਤੇ ਸੁਖਾਲਾ ਹੁੰਦਾ। CIBC ਗਲੋਬਲ ਮਨੀ ਟ੍ਰਾਂਸਫਰ ਦੇ ਨਾਲ ਵਿਦੇਸ਼ਾਂ ਵਿੱਚ ਵਸੇ ਤੁਹਾਡੇ ਪਿਆਰੇ ਉਸੇ ਦਿਨ ਸਥਾਨਕ ਮਨੀ ਗ੍ਰਾਮ ਕੇਂਦਰਾਂ ਤੋਂ ਕੈਸ਼ ਪਿਕਅਪ ਕਰ ਸਕਦੇ ਹਨ, ਯਾਨੀ ਕਿ ਉਹ ਪੈਸਾ ਉਸੇ ਦਿਨ ਲੈ ਸਕਦੇ ਹਨ ਜਿਵੇਂ ਕਿ ਇਹ ਦਿਨ ਅਤੇ ਇਹ ਦਿਨ। ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 CIBC ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ। ਵਧੇਰੀ ਜਾਣਕਾਰੀ ਲਈ CIBC.com/cashpickup ਤੇ ਜਾਓ। ਸ਼ਰਤਾਂ ਅਤੇ CIBC ਫੋਰਨ ਐਕਸਚੇਂਜ ਰੇਟਸ ਲਾਗੂ। CIBC, ambitions made real.
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ आप महफूज हाथों में है। टर्म्स एंड कंडीशन अप्लाई।
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, बिकॉज़ वी केयर। Quick truck.